दंडौत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकाग्र करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से। इतिहास दे विच ग्रंथाकार भाई संतोख सिंह जी 100 साखी ग्रंथ दे 70वीं साखी नूं अपने शब्दां दे विच बयान कर रहे सन। प्रसंग चल रहा है मंदारी नां दे फकीर दा। सतगुरु गोविंद सिंह सच्चे पातशाह जी ने वरदान दिता कि तब दा फल मिलेगा, राज भाग प्राप्त होवेगा। अर्ज की मंदारी फकीर ने कि सच्चे पातशाह मैनू इन्हां राजां दी कोई लोड़ नहीं है, मैं ना किसे दूसरे जन्म नूं धारण करना चाहना, मेरे ते कृपा करो कि मेरा इस संसार ते आउण जाण दा गेड़ा कट्टिया जावे, मैं इस संसार सागर तों तर जावां। कल इथों तक कथा पहुंची सी, अज इथों अगे मैं प्रारंभ करदा। सच हक सो मोह मिलावो जिस ते आवा गमन मिटावो। अर्ज कीती है फकीर ने के सच्चे पातशाह सच हक सो मोह मिलावो, भाव के निश्चय करके मैं परमेश्वर दे नाल मिल जावा, ऐसी मेरे ते कृपा करो ता कि मेरा दुनिया दे उते आउण जाण दा गेड़ा खत्म हो जाए। सुन श्री मुख ते मालक बोले साई जी प्रभ पूरा तोले। सुन के फकीर दी अर्ज नु सतगुरु गोविंद सिंह सच्चे पातशाह जी ने अपने श्री मुख तो वचन कीता साई जी प्रभ पूरा तोले। हे फकीर साई जी जेड़ा मालक है जेड़ा प्रभु है उते पूरा तोलदा, पाव के हक ते सच दा पूरा न्याय करदा।
पाना है इस रीत को किस बिद मिटना कोए, हुक्म अंदर सब को बाहर हुक्म ना कोए।
सतगुरु गोविंद सिंह जी कहंदे ने कि इसे तरह दा पाना है, परमेश्वर दी इसे तरह दी विधि है और इस विधि नु किसे भी तरीके दे नाल सतगुरु जी कहंदे ने मिटया नहीं जा सकदा। सतगुरु जी कहंदे ने हे फकीर साईं जी असी किसे नू की वरदान देना है, असी किसे नू की राज भोग दी बख्शिश करनी है, एते सारा कुछ करन कराने वाला आपे करतार है, वो आपे प्रभु है और उदी कीती नू सतगुरु जी कहंदे ने कि दुनिया दी कोई ताकत भी मेट नहीं सकदी। जिस तरह के गुरबाणी दे विच पाठ आउंदा लेख ना मिट ही हे सखी जो लिखिया करतार, पाव के लेख कदे भी मिटे नहीं जा सकते, जो कवार करतार ने लिख दिते ने कोई भी दुनिया दी ताकत उस नूं मिट नहीं सकती। दुनिया दी अटल सच्चाई जिन्हू आख्या जांदा है, जेकर आपां कह दईए कि मौत दुनिया दी अटल सच्चाई है, अंग्रेजी दे विच कहिंदे ने यूनिवर्सल ट्रुथ,
ਦੁਨੀਆਂ ਦੀ ਅਟਲ ਸਚਾਈ। ਇਸੇ ਤਰ੍ਹਾਂ ਗੁਰਬਾਣੀ ਦੇ ਜਿਹੜੇ ਮਹਾਂਵਾਕ ਨੇ ਉਹ ਵੀ ਯੂਨੀਵਰਸਲ ਟਰੁੱਥ ਨੇ, ਅਟਲ ਸਚਾਈਆਂ ਨੇ। ਉਹਦੇ ਵਿੱਚ ਲੇਖ ਨਾ ਮਿਟਹੀ ਹੈ ਸਖੀ ਜੋ ਲਿਖਿਆ ਕਰਤਾ, ਲੇਖ ਕਦੇ ਵੀ ਕਿਸੇ ਵੀ ਤਰੀਕੇ ਦੇ ਨਾਲ ਮੇਟ ਨਹੀਂ ਸਕਦਾ, ਭਾਵੇਂ ਉਹ ਕੋਈ ਹੀ ਕਿਉਂ ਨਾ ਹੋਵੇ। ਪਰ ਕਈ ਕਈ ਵਾਰੀ ਐਸਾ ਵੀ ਆ ਜਾਂਦਾ ਹੈ ਕਿ ਜਿਸ ਤਰ੍ਹਾਂ ਸਤਿਗੁਰਾਂ ਦੇ ਉਪਦੇਸ਼ ਦੇ ਵਿੱਚ ਆਉਂਦਾ ਸ਼ਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਦੀ ਸਾਖੀ ਕਿ ਜਿਹੜਾ ਸ਼ਬੇਗ ਸਿੰਘ ਦਾ ਪੁੱਤਰ ਸੀ ਸ਼ਾਹਬਾਜ਼ ਸਿੰਘ, ਉਹਨੇ ਮੰਨ ਲਿਆ ਡਰਦੇ ਕਰਕੇ ਕਿ ਮੈਂ ਮੁਸਲਮਾਨ ਹੋ ਜਾਣਾ। ਤੇ ਇਤਿਹਾਸ ਦੇ ਵਿੱਚ ਐਸਾ ਪ੍ਰਸੰਗ ਆਉਂਦਾ ਕਿ ਸ਼ਬੇਗ ਸਿੰਘ ਨੇ ਆਪਣੇ ਪੈਰ ਦੇ ਅੰਗੂਠੇ ਦੇ ਨਾਲ ਚਰਨ ਦੀ ਧੂੜੀ ਦੇ ਨਾਲ ਸ਼ਬੇਗ ਸਿੰਘ ਦੇ ਮੱਥੇ ਤੋਂ ਲੇਖ ਮੇਟ ਦਿੱਤੀ ਸੀ, ਭਾਵ ਕਿ ਜਿਹੜਾ ਲਿਖਿਆ ਹੋਇਆ ਸੀ ਉਹਨੂੰ ਮੇਟ ਦਿੱਤਾ। ਪਰ ਸਤਿਗੁਰਾਂ ਦੇ ਉਪਦੇਸ਼ ਦੇ ਵਿੱਚ ਇਹ ਵੀ ਆਉਂਦਾ ਕਿ ਜੇਕਰ ਲੇਖ ਮੇਟੇ ਜਾਂਦੇ ਨੇ, ਇਹ ਵੀ ਲਿਖਿਆ ਹੀ ਹੁੰਦਾ ਕਿ ਮੇਟੇ ਜਾਣੇ ਨੇ, ਭਾਵ ਕਿ ਪਹਿਲਾਂ ਹੀ ਸਾਰਾ ਕੁਝ ਤੈਅ ਸੀ ਕਿ ਲੇਖ ਤੇ ਲਿਖੇ ਹੋਏ ਸੀ। ਤੇ ਸ਼ਬੇਗ ਸਿੰਘ ਨੇ ਆਪਣੀ ਸ਼ਕਤੀ ਦੇ ਨਾਲ ਸ਼ਾਹਬਾਜ਼ ਸਿੰਘ ਦੇ ਮੱਥੇ ਤੋਂ ਲੇਖ ਮੇਟ ਦਿੱਤਾ। ਕਹਿੰਦੇ ਨੇ ਜੀ ਰੇਖ ਦੇ ਵਿੱਚ ਮੇਖ ਵੱਜ ਗਈ, ਪਰ ਸਤਿਗੁਰਾਂ ਦਾ ਉਪਦੇਸ਼ ਹੈ ਕਿ ਰੇਖ ਦੇ ਵਿੱਚ ਵੀ ਮੇਖ ਤਾਂ ਵੱਜਦੀ ਹੈ, ਉਹ ਵੀ ਲਿਖੀ ਹੁੰਦੀ ਹੈ, ਭਾਵ ਕਿ ਸਾਰਾ ਕੁਝ ਪਹਿਲਾਂ ਹੀ ਤੈਅ ਹੁੰਦਾ, ਲਿਖਿਆ ਹੁੰਦਾ। ਇਸ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਿਸ ਬਿਤ ਮਿਟਿਆ ਨਾ ਕੋਏ, ਪਰਮੇਸ਼ਰ ਦੀ ਕੀਤੀ ਨੂੰ ਕਿਸੇ ਵੀ ਤਰੀਕੇ ਦੇ ਨਾਲ ਕੋਈ ਆਦਮੀ ਮੋੜ ਨਹੀਂ ਸਕਦਾ। ਇਸ ਤੋਂ ਅੱਗੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਆਪਣੀ ਕਵਿਤਾ ਦੇ ਵਿੱਚ ਗੁਰਬਾਣੀ ਦੀ ਪੂਰੀ ਪੰਕਤੀ ਨੂੰ ਲਿਖ ਦਿੱਤਾ, ਜਿਸ ਤਰ੍ਹਾਂ ਕਿ ਅੱਗੇ ਲਿਖਦੇ ਨੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਗੁਰਬਾਣੀ ਦਾ ਮਹਾਂਵਾਕ ਹੈ ਕਿ ਸਾਰਾ ਕੁਝ ਹੁਕਮ ਦੇ ਅੰਦਰ ਚੱਲਦਾ, ਹੁਕਮ ਤੋਂ ਬਾਹਰਾ ਕੋਈ ਵੀ ਹੋ ਨਹੀਂ ਸਕਦਾ, ਭਾਵ ਕਿ ਜੋ ਵੀ ਕੁਝ ਰਚਿਆ ਹੋਇਆ ਉਹ ਸਾਰਾ ਹੁਕਮ ਦੇ ਵਿੱਚ ਹੀ ਚੱਲਦਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮੰਦਾਰੀ ਫਕੀਰ ਨੂੰ ਕਹਿ ਰਹੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਪਰਮੇਸ਼ਰ ਦੀ ਕੀਤੀ ਨੂੰ ਮੇਟਿਆ ਨਹੀਂ ਜਾ ਸਕਦਾ, ਜਿਹੜਾ ਤੇਰਾ ਅਗਲਾ ਜਨਮ ਹੋਣਾ ਇਹ ਵੀ ਲਿਖਿਆ ਹੋਇਆ, ਇਹ ਵੀ ਉਹਦੀ ਰਜ਼ਾ ਹੈ, ਤੇ ਤੈਨੂੰ ਰਾਜ ਮਿਲਣਾ ਇਹ ਵੀ ਉਹਦੀ ਰਜ਼ਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਕੌਣ ਹੁੰਦਾ ਹਾਂ ਵਰਦਾਨ ਦੇਣ ਵਾਲਾ, ਮੈਂ ਕੌਣ ਹੁੰਦਾ ਹਾਂ ਕਿਸੇ ਵੀ ਪ੍ਰਕਾਰ ਦਾ ਕਿਸੇ ਨੂੰ ਸਰਾਪ ਦੇਣ ਵਾਲਾ, ਕਰਨ ਤੇ ਕਰਾਉਣ ਵਾਲਾ ਇੱਕੋ ਅਕਾਲ ਪੁਰਖ। ਤਲ ਤ੍ਰੀਮਤ ਉਪਰ ਮਰਦ ਦੋਨੋ ਕੇ ਦਰ ਜੋਏ, ਫੈਸਲ ਦੀਦਮ ਚਸ਼ਮ ਸਭ ਸਾਵਤ ਰਹੇ ਨਾ ਕੋਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਇਹ ਫੈਸਲਾ ਦਰਗਾਹ ਦਾ ਅੱਖੀ ਡਿੱਠਾ ਹੈ ਕਿ ਤੇਰੇ ਉੱਪਰ ਮਰਦ ਰੱਬ ਹੋਵੇਗਾ ਤੇ ਤੇਰੇ ਤਲੇ ਤ੍ਰੀਮਤ ਮਾਇਆ ਹੋਵੇਗੀ, ਭਾਵ ਕਿ ਤੂੰ ਮਾਇਆ ਦੇ ਵਿੱਚ ਅਲੇਪ ਰੱਬ ਦਾ ਪ੍ਰੇਮੀ ਹੋਵੇਗਾ। ਇਸ ਹੁਕਮ ਦੀ ਗੱਲ ਨੂੰ ਸਮਝੇ ਬਿਨਾ ਕੋਈ, ਸਤਿਗੁਰੂ ਜੀ ਕਹਿੰਦੇ ਨੇ ਕਿ ਸਾਬਤ ਨਹੀਂ ਰਹਿੰਦਾ। ਸੁਣ ਕਲਗੀ ਤਰ ਕੇ ਬਚਨ ਖੁਸ਼ੀ ਪਾਇਓ ਮਨ ਮਾਹੇ, ਜਿਤ ਇੱਛਾ ਤਿਤ ਕੋ ਗਇਓ ਗੁਰ ਦਰਸ਼ਨ ਕੋ ਚਾਹੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਲਗੀ ਤਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਦੋਂ ਐਸੇ ਬਚਨ ਸੁਣੇ ਉਸ ਮੰਦਾਰੀ ਫਕੀਰ ਨੇ ਤੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ। ਇਸ ਤੋਂ ਬਾਅਦ ਇੱਛਾ ਜਿੱਥੇ ਉਹਦੀ ਜਾਣਦੀ ਸੀ ਉੱਥੇ ਚਲਾ ਗਿਆ। ਜਿਹਦੇ ਮਨ ਦੇ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਬੜੀ ਚਾਹ ਸੀ ਉਹ ਆਪਣੀ ਚਾਹ ਨੂੰ ਪੂਰਿਆਂ ਕਰਕੇ ਤੇ ਵਰਦਾਨ ਲੈ ਕੇ ਚਲਿਆ ਗਿਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸੁਪਤੇ ਨਿਸਮੈ ਸਤਿਗੁਰੂ ਮਨ ਪਾਵਤ ਕਰ ਖਾਨ, ਅੰਮ੍ਰਿਤ ਵੇਲਾ ਮੈਂ ਉਠੇ ਕੀਨੋ ਸੋਚ ਸ਼ਨਾਨ। ਇੱਕ ਪਾਸੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਨਵੇਂ ਅਧਿਆਇ ਦਾ ਪ੍ਰਾਰੰਭ ਕੀਤਾ ਤੇ ਦੂਸਰੇ ਪਾਸੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ 100 ਸਾਖੀ ਗ੍ਰੰਥ ਦੀ 84ਵੀਂ ਸਾਖੀ ਨੂੰ ਪ੍ਰਾਰੰਭ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਇੱਕ ਦਿਨ ਮਨ ਪਾਉਂਦਾ ਖਾ ਪੀ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜੇ, ਜਦੋਂ ਰਾਤ ਬੀਤੀ ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਾਗੇ, ਉਹਨਾਂ ਨੇ ਇਸ਼ਨਾਨ ਪਾਣੀ ਕੀਤਾ। ਬਾਸਤਰ ਸ਼ਸਤਰ ਕੋ ਪਹਿਰਨ ਕਰਕੇ, ਸੁੰਦਰ ਅੰਗ ਵਿਭੂਖਣ ਤਰਕੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁੰਦਰ ਵਸਤਰਾਂ ਨੂੰ ਤੇ ਸੁੰਦਰ ਹਥਿਆਰਾਂ ਨੂੰ ਧਾਰਨ ਕੀਤਾ ਹੈ ਤੇ ਸੋਹਣੇ ਆਪਣੇ ਸਰੀਰ ਦੇ ਉੱਤੇ ਗਹਿਣੇ ਸਜਾਏ।
ਸਭਾ ਵਿਖੇ ਕਲਗੀ ਤਾਰ ਆਏ, ਚਾਮੀ ਕਰ ਪ੍ਰਿਅੰਕ ਜਿਸ ਥਾਏ।
ਸਭਾ ਦੇ ਵਿੱਚ ਦਰਸ਼ਨ ਦੇਣ ਦੇ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ। ਸਤਿਗੁਰਾਂ ਦੇ ਬੈਠਣ ਦੇ ਵਾਸਤੇ ਕਵੀ ਜੀ ਲਿਖਦੇ ਨੇ ਕਿ ਸੋਨੇ ਦਾ ਪਲੰਗ ਡਾਇਆ ਗਿਆ ਸੀ।
ਆਸ ਤਰਨ ਮੁਖ ਮਲ ਕੋ ਕਰਿਓ, ਜਰੀ ਸਹਿਤ ਗੁੰਫਣ ਜੁਤ ਲਸਿਓ।
ਜਿਹੜਾ ਵਿਛਾਉਣਾ ਵਿਛਾਇਆ ਹੋਇਆ ਕਵੀ ਜੀ ਲਿਖਦੇ ਨੇ, ਉਹ ਵਿਛਾਉਣਾ ਹੈ ਮਖਮਲੀ, ਜਿਹੜਾ ਕਿ ਜ਼ਰੀਦਾਰ ਗੁੰਫਿਆਂ ਦੇ ਨਾਲ ਡੋਰੀਆਂ ਦੇ ਨਾਲ ਖਿੱਚ ਕੇ ਕੱਸਿਆ ਗਿਆ।
ਤਿਸ ਪਰ ਥੇਰੇ ਵਿਸਾਲ ਕਿਰਪਾਲਾ, ਆਏ ਖਾਲਸਾ ਗਣ ਤਿਸ ਕਾਲਾ।
ਉਸ ਆਸਣ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਣ ਕੇ ਬਿਰਾਜਮਾਨ ਹੋਏ ਨੇ, ਬੈਠੇ ਨੇ, ਜਿਹੜੇ ਸਤਿਗੁਰੂ ਜੀ ਬਹੁਤ ਹੀ ਵੱਡੇ ਕਿਰਪਾਲੂ ਨੇ। ਉਸ ਵੇਲੇ ਬਹੁਤੇ ਸਾਰੇ ਖਾਲਸੇ ਸਿੰਘ ਵੀ ਸਭਾ ਦੇ ਵਿੱਚ ਪਹੁੰਚ ਗਏ।
ਨਮੋ ਕਰਤ ਯਾਰ ਬੈਠ ਤੇਰੇ, ਲੱਗਿਓ ਦੀਵਾਨ ਆਣ ਤਿਸ ਬੇਰੇ।
ਸਾਰਿਆਂ ਨੇ ਨਮਸਕਾਰਾਂ ਕੀਤੀਆਂ ਨੇ ਤੇ ਸਤਿਗੁਰਾਂ ਦਾ ਦਰਸ਼ਨ ਕਰਕੇ ਲਾਗੇ ਬੈਠ ਗਏ ਨੇ। ਇਸ ਤਰੀਕੇ ਦੇ ਨਾਲ ਬਹੁਤ ਵੱਡੀ ਸਭਾ ਸਜ ਗਈ।
ਹੇਮ ਲਸ਼ਟ ਕਾ ਧਾਰਨ ਕਰੇ, ਆਗੇ ਚੋਬਦਾਰ ਤਹਿ ਖਰੇ।
ਕਵੀ ਜੀ ਲਿਖਦੇ ਨੇ ਕਿ ਸੋਨੇ ਦੇ ਡੰਡਿਆਂ ਨੂੰ ਹੱਥ ਦੇ ਵਿੱਚ ਫੜ ਕੇ ਜਿਹੜੇ ਦੋ ਚੋਬਦਾਰ ਨੇ ਉਹ ਦਰਬਾਰ ਦੇ ਬਾਹਰਲੇ ਪਾਸੇ ਖਲੋਤੇ ਨੇ।
ਸ੍ਰੀ ਮੁਖ ਤੇ ਤਬ ਹੁਕਮ ਬਖਾਨਾ, ਗੁਣੀ ਕਵੀ ਸ਼ਰ ਪੰਡਤ ਨਾਨਾ।
ਬੈਠਦਿਆਂ ਸਾਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸ੍ਰੀ ਮੁਖ ਤੋਂ ਹੁਕਮ ਕੀਤਾ ਹੈ, ਫਰਮਾਨ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਕੋਲ ਬੜੇ ਗੁਣੀ ਨੇ, ਬੜੇ ਕਵੀਸ਼ਰ ਨੇ, ਕਵੀ ਜਨ ਨੇ ਤੇ ਬਹੁਤੇ ਸਾਰੇ ਸੂਝ ਵਾਲੇ ਪੰਡਤ ਨੇ।
ਸਾਬਿਹਨ ਕੋ ਹਕਾਰ ਲੈ ਆਵੋ, ਜਹ ਜਹ ਡੇਰਾ ਤਹਾਂ ਸਿਧਾਵੋ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਰਿਆਂ ਕਵੀਆਂ ਨੂੰ ਤੇ ਸਿਆਣਿਆਂ ਪੰਡਤਾਂ ਨੂੰ ਬੁਲਾ ਕੇ ਲਿਆਂਦਾ ਜਾਵੇ। ਸਤਿਗੁਰੂ ਜੀ ਕਹਿੰਦੇ ਨੇ ਜਿੱਥੇ ਜਿੱਥੇ ਰਹਿੰਦੇ ਨੇ ਉਹਨਾਂ ਡੇਰਿਆਂ ਦੇ ਉੱਤੇ ਪਹੁੰਚੋ ਤੇ ਜਾ ਕੇ ਇੱਥੇ ਆਉਣ ਦਾ ਸੰਦੇਸ਼ਾ ਦਿਓ।
ਸੁਣ ਕੇ ਸਭ ਤਤਕਾਲ ਬੁਲਾਏ, ਤਿਨ ਕੇ ਦੇਹੋ ਨਾਮ ਬਤਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਕਮ ਦੀ ਤਾਮੀਲ ਹੋਈ, ਤਤਕਾਲ ਸਾਰਿਆਂ ਨੂੰ ਬੁਲਾਇਆ ਗਿਆ। ਕਵੀ ਜੀ ਲਿਖਦੇ ਨੇ ਤਿੰਨ ਕੇ ਦੈਹੋ ਨਾਮ ਬਤਾਏ, ਜਿਹੜੇ ਜਿਹੜੇ ਕਵੀਆਂ ਨੂੰ ਉਸ ਵੇਲੇ ਬੁਲਾਇਆ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਉਹਨਾਂ ਕਵੀਆਂ ਦੇ ਨਾਵਾਂ ਨੂੰ ਬਿਆਨ ਕਰਦਾ ਹਾਂ।
ਕੇਸ਼ੋ ਦਾਸ ਪੁੱਤਰ ਕੁਬਰੇਸ਼, ਦ੍ਰੋਣ ਪਰਬ ਜਿਨ ਕੀਨ ਅਸ਼ੇਸ਼।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੇਸ਼ੋ ਦਾਸ ਦਾ ਪੁੱਤਰ ਸੀ ਜਿਸ ਦਾ ਨਾਮ ਕੁਬਰੇਸ਼ ਸੀ, ਉਹਨੂੰ ਬੁਲਾਇਆ ਗਿਆ ਹੈ ਦ੍ਰੋਣ ਪਰਬ ਜਿਨ ਕੀਨ ਅਸ਼ੇਸ਼। ਮਹਾਭਾਰਤ ਦੇ ਦ੍ਰੋਣ ਪਰਬ ਦਾ ਜਿਨ੍ਹੇ ਹਿੰਦੀ ਦੇ ਵਿੱਚ ਅਨੁਵਾਦ ਕੀਤਾ ਸੀ ਸਾਰੇ ਦਾ ਸਾਰਾ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੁਰਾਤਨ ਜਿੰਨੇ ਵੀ ਗ੍ਰੰਥ ਸਨ ਜਿਨ੍ਹਾਂ ਨੂੰ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ, ਉਹਨਾਂ ਦਾ ਬਹੁਤਿਆਂ ਸਾਰਿਆਂ ਗ੍ਰੰਥਾਂ ਦਾ ਸਤਿਗੁਰਾਂ ਨੇ ਸਰਲ ਭਾਸ਼ਾ ਦੇ ਵਿੱਚ ਅਨੁਵਾਦ ਕੀਤਾ। ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਕੁਬੇਸ਼ ਉਹ ਕਵੀ ਹੈ ਜਿਨ੍ਹੇ ਦ੍ਰੋਣ ਪਰਬ ਦਾ ਅਨੁਵਾਦ ਕੀਤਾ ਸੀ, ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਉਹਨੂੰ ਬੁਲਾਇਆ ਗਿਆ।
ਗੁਣੀਆ ਸੁਖੀਆ ਬੱਲਭ ਆਇਓ, ਧਿਆਨ ਸਿੰਘ ਗੁਰ ਦਰਸ਼ਨ ਪਾਇਓ।
ਗੁਣੀਆ ਕਵੀ ਆਇਆ ਹੈ, ਸੁਖੀ ਆਇਆ ਹੈ, ਬੱਲਭ ਆਇਆ ਹੈ, ਇਸ ਤੋਂ ਇਲਾਵਾ ਧਿਆਨ ਸਿੰਘ ਕਵੀ ਵੀ ਪਹੁੰਚਿਆ ਜਿਨ੍ਹੇ ਸਤਿਗੁਰਾਂ ਦਾ ਆਣ ਕੇ ਦਰਸ਼ਨ ਕੀਤਾ।
ਇਤਿਆਦਿਕ ਪਹੁੰਚੇ ਕੁਛ ਔਰ, ਬੰਦਤ ਪੇ ਸੋਡੀ ਸਿਰ ਮੌਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਹੋਰ ਵੀ ਬਹੁਤੇ ਸਾਰੇ ਪਹੁੰਚੇ ਨੇ, ਸਾਰਿਆਂ ਨੇ ਆਣ ਕੇ ਸੋਡੀਆਂ ਦੇ ਸਿਰਮੌਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ। ਆਮ ਕਰਕੇ ਐਸਾ ਆਖਿਆ ਜਾਂਦਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ 52 ਕਵੀ ਰਹਿੰਦੇ ਸਨ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਥੋੜਿਆਂ ਕਵੀਆਂ ਦਾ ਬਿਆਨ ਕੀਤਾ ਗਿਆ, ਭਾਵੇਂ ਕਿ 52 ਕਵੀ ਮੁੱਖ ਰੂਪ ਦੇ ਵਿੱਚ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਰਹਿੰਦੇ ਸਨ, ਪਰ ਇੱਥੇ ਥੋੜਿਆਂ ਕਵੀਆਂ ਦਾ ਜ਼ਿਕਰ ਕੀਤਾ ਗਿਆ। ਅਗਲੇ ਆਉਣ ਵਾਲੇ ਇਤਿਹਾਸ ਦੇ ਵਿੱਚ 52 ਦਾ ਜ਼ਿਕਰ ਵੀ ਕਵੀ ਸੰਤੋਖ ਸਿੰਘ ਜੀ ਕਰਨਗੇ, ਪਰ ਇੱਥੇ ਮੁੱਖ ਰੂਪ ਦੇ ਵਿੱਚ ਜਿਹੜੇ ਥੋੜੇ ਕਵੀ ਪਹੁੰਚੇ ਨੇ ਉਹਨਾਂ ਦੇ ਨਾਵਾਂ ਦਾ ਬਿਆਨ ਕੀਤਾ ਹੈ ਕਵੀ ਸੰਤੋਖ ਸਿੰਘ ਜੀ ਨੇ।
ਸਾਦਰ ਬੈਠੇ ਸਭਾ ਮਜਾਰੀ, ਸਭ ਪ੍ਰਤੀ ਸ੍ਰੀ ਗੁਰ ਗਿਰਾਇ ਉਚਾਰੀ।
ਸਤਿਕਾਰ ਦੇ ਨਾਲ ਸਾਰਿਆਂ ਨੂੰ ਸਭਾ ਦੇ ਵਿੱਚ ਬਿਠਾ ਦਿੱਤਾ ਗਿਆ ਤੇ ਸਾਰਿਆਂ ਨੂੰ ਸੁਣਾ ਕੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੁਝ ਬਚਨ ਕੀਤੇ।
ਤੁਮ ਸਗਲੇ ਬੁੱਧੀਵੰਤ ਵਿਸਾਲੇ, ਕਰੋ ਵਿਚਾਰਨ ਵਿਦਿਆ ਜਾਲੇ।
ਸਾਰਿਆਂ ਨੂੰ ਸੁਣਾ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੁਸੀਂ ਸਾਰੇ ਦੇ ਸਾਰੇ ਬਹੁਤ ਵੱਡੀ ਬੁੱਧੀ ਦੇ ਮਾਲਕ ਹੋ, ਬੜੇ ਸੂਝ ਵਾਲੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਹੁਤ ਸਾਰੀ ਤੁਹਾਨੂੰ ਵਿਦਿਆ ਆਉਂਦੀ ਹੈ ਤੇ ਵਿਦਿਆ ਦੀ ਵਿਚਾਰ ਵੀ ਤੁਸੀਂ ਬੜੀ ਕਰਦੇ ਹੋ।
ਕਹਤੇ ਸੁਪਨਾ ਪਾਵੈ ਪ੍ਰਾਣੀ, ਕਿਮ ਨਿਸਪਤ ਮੈਂ ਸ਼ਾਮ ਨਿਸ਼ਾਨੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਤੁਹਾਨੂੰ ਕੁਝ ਸਵਾਲ ਪੁੱਛਣਾ ਚਾਹੁੰਦਾ ਹਾਂ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਮੈਂ ਸਵਾਲ ਬਿਆਨ ਕਰਾਂਗਾ ਤੁਸੀਂ ਆਪਣੀ ਮਤ ਦੇ ਨਾਲ ਉਹਨਾਂ ਸਵਾਲਾਂ ਦੇ ਜਵਾਬ ਦੇਣੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲਾ ਸਵਾਲ ਕੀਤਾ, ਕਹਤੇ ਸੁਪਨਾ ਪਾਵੈ ਪ੍ਰਾਣੀ। ਸਤਿਗੁਰੂ ਜੀ ਕਹਿੰਦੇ ਨੇ ਕਿ ਵਿਚਾਰ ਕੇ ਸੋਚ ਕੇ ਦੱਸੋ ਕਿ ਜਿਹੜਾ ਮਨੁੱਖ ਹੈ ਉਹਨੂੰ ਸੁਪਨਾ ਕਿਸ ਤਰ੍ਹਾਂ ਆਉਂਦਾ ਹੈ, ਸੁਪਨਾ ਆਉਣ ਦਾ ਕਾਰਨ ਕੀ ਹੈ। ਅੱਗੇ ਦੂਸਰਾ ਪ੍ਰਸ਼ਨ ਕਰਦੇ ਨੇ, ਕਿਵ ਨਿਸਪਤ ਮੈਂ ਸ਼ਾਮ ਨਿਸ਼ਾਨੀ। ਇਸ ਤੋਂ ਇਲਾਵਾ ਜਿਹੜਾ ਨਿਸ ਦਾ ਪਤੀ ਹੈ ਉਹਦੇ ਵਿੱਚ ਕਾਲੇ ਰੰਗ ਦੇ ਦਾਗ ਕਿਉਂ ਨੇ, ਉਹਦੇ ਵਿੱਚ ਧੱਬੇ ਕਿਉਂ ਨੇ। ਨਿਸ ਆਖਿਆ ਜਾਂਦਾ ਰਾਤ ਨੂੰ ਤੇ ਪਤੀ ਆਖਿਆ ਜਾਂਦਾ ਮਾਲਕ ਨੂੰ, ਭਾਵ ਕੇ ਜੋ ਰਾਤ ਦਾ ਪਤੀ ਹੈ, ਰਾਤ ਦਾ ਪਤੀ ਆਖਿਆ ਜਾਂਦਾ ਚੰਦਰਮਾ ਨੂੰ। ਸਤਿਗੁਰੂ ਜੀ ਕਹਿੰਦੇ ਨੇ ਕਿ ਚੰਦਰਮਾ ਦੇ ਉੱਤੇ ਕਾਲੇ ਰੰਗ ਦੇ ਨਿਸ਼ਾਨ ਕੀ ਪਏ ਹੋਏ ਨੇ, ਇਹ ਮੇਰਾ ਦੂਜਾ ਸਵਾਲ ਹੈ।
ਕਿਮ ਗੋਡੇ ਪਰ ਪਾਗ ਰਖੰਤੇ, ਕਿਮ ਚੀਤੇ ਪਾਛੇ ਥੁਕੇ ਅੰਤੇ।
ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਗੋਡੇ ਦੇ ਉੱਤੇ ਪੱਗ ਰੱਖਣ ਦਾ ਕੀ ਮਤਲਬ ਹੈ, ਗੋਡੇ ਦੇ ਉੱਤੇ ਪੱਗ ਕਿਉਂ ਰੱਖੀ ਜਾਂਦੀ ਹੈ। ਸਵਾਲ ਸਤਿਗੁਰਾਂ ਦੇ ਜਿਹੜੇ ਹੈ ਨੇ ਉਹਨਾਂ ਦੇ ਜਵਾਬਾਂ ਦੇ ਵਿੱਚ ਇਹ ਗੱਲ ਵੀ ਸਪਸ਼ਟ ਹੋ ਜਾਏਗੀ ਕਿ ਗੋਡੇ ਦੇ ਉੱਤੇ ਪੱਗ ਰੱਖਣ ਦਾ ਮਤਲਬ ਕੀ ਹੈ। ਇਸ ਤੋਂ ਇਲਾਵਾ ਸਤਿਗੁਰਾਂ ਨੇ ਆਖਿਆ ਕਿਮ ਚੀਤੇ ਪਾਛੇ ਥੁਕੇ ਅੰਤੇ।
ਚੀਤਾ ਆਖਿਆ ਜਾਂਦਾ ਪਿਸ਼ਾਬ ਕਰਨ ਨੂੰ ਸਿੰਘਾਂ ਦੇ ਬੋਲੇ ਦੇ ਵਿੱਚ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਚੀਤਾ ਛੱਡਿਆ ਜਾਂਦਾ, ਜਦੋਂ ਪਿਸ਼ਾਬ ਕੀਤਾ ਜਾਂਦਾ ਤੇ ਕੁਝ ਆਦਮੀ ਉਸ ਵੇਲੇ ਥੁੱਕਦੇ ਕਿਉਂ ਨੇ, ਇਹਦਾ ਕੀ ਮਤਲਬ ਹੈ, ਇਹ ਵੀ ਮੇਰਾ ਇੱਕ ਸਵਾਲ ਹੈ।
ਚੂਣ ਪਕਾਵਣ ਜਬ ਹੀ ਲਾਗੇ, ਤੋਰ ਪਿੱਛੇ ਕਿਮ ਜੋਰਤ ਆਗੇ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਮਾਈਆਂ ਬੀਬੀਆਂ ਘਰ ਦੇ ਵਿੱਚ ਪਰਾਤ ਦੇ ਵਿੱਚ ਆਟਾ ਗੁੰਨਦੀਆਂ ਨੇ ਤੇ ਰੋਟੀ ਪਕਾਉਣ ਤੋਂ ਪਹਿਲਾਂ ਉਹ ਤੌਣ ਦੇ ਅਗਲੇ ਪਾਸਿਓਂ ਆਟਾ ਤੋੜ ਕੇ ਪਿਛਲੇ ਪਾਸੇ ਕਿਉਂ ਲਾ ਦਿੰਦੀਆਂ ਨੇ। ਭਾਵ ਕਿ ਕਈਆਂ ਮਾਈਆਂ ਦੀ ਬੀਬੀਆਂ ਦੀ ਐਸੀ ਆਦਤ ਹੁੰਦੀ ਹੈ ਕਿ ਜਦੋਂ ਪਰਾਤ ਦੇ ਵਿੱਚ ਆਟਾ ਗੁੰਨ ਲਿਆ ਜਾਂਦਾ ਪੂਰੇ ਤਰੀਕੇ ਦੇ ਨਾਲ ਤੇ ਅਗਲੇ ਪਾਸਿਓਂ ਥੋੜਾ ਜਿਹਾ ਆਟਾ ਤੋੜ ਕੇ ਉਹ ਪਿਛਲੇ ਪਾਸੇ ਲਾ ਦਿੰਦੀਆਂ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹਦਾ ਮਤਲਬ ਕੀ ਹੈ, ਇਹਦਾ ਕਾਰਨ ਕੀ ਹੈ। ਇਹਦਾ ਕਾਰਨ ਵੀ ਸਵਾਲ ਦੇ ਉੱਤਰ ਦੇ ਵਿੱਚ ਆ ਜਾਵੇਗਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਕਈ ਦੇਖਾ ਦੇਖੀ ਹੀ ਕਰ ਲੈਂਦੇ ਨੇ, ਮਤਲਬ ਦਾ ਕੋਈ ਪਤਾ ਨਹੀਂ ਹੁੰਦਾ। ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ ਕਿ ਕਿਸੇ ਬੀਬੀ ਨੇ ਇਸੇ ਤਰ੍ਹਾਂ ਕੀਤਾ, ਆਟਾ ਪਰਾਤ ਦੇ ਵਿੱਚ ਗੁੰਨਿਆ, ਅਗਲੇ ਪਾਸਿਓਂ ਥੋੜਾ ਜਿਹਾ ਆਟਾ ਤੋੜ ਕੇ ਪਿਛਲੇ ਪਾਸੇ ਲਾ ਲਿਆ। ਪੁੱਛਣ ਵਾਲੇ ਨੇ ਪੁੱਛਿਆ ਕਿ ਇਹਦਾ ਕਾਰਨ ਕੀ ਹੈ, ਤੂੰ ਇਸ ਤਰ੍ਹਾਂ ਕਿਉਂ ਕੀਤਾ। ਆਂਦੀ ਜੀ ਪਤਾ ਨਹੀਂ, ਮੇਰੀ ਸੱਸ ਲਾਉਂਦੀ ਹੁੰਦੀ ਸੀ, ਇਸੇ ਕਰਕੇ ਮੈਂ ਵੀ ਲਾ ਦਿੰਦੀ ਹਾਂ। ਭਾਵ ਕਿ ਕਈਆਂ ਨੂੰ ਗੱਲ ਵਿੱਚੋਂ ਪਤਾ ਨਹੀਂ ਹੁੰਦੀ ਕਿ ਕਾਰਨ ਕੀ ਹੈ, ਪਰ ਉਸੇ ਤਰ੍ਹਾਂ ਰੀਸੋ ਰੀਸ ਕਰਦੇ ਨੇ। ਇਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਇੱਕ ਮੁੱਖ ਰੂਪ ਦੇ ਵਿੱਚ ਸਵਾਲ ਕੀਤਾ ਕਿ ਐਸਾ ਕਿਉਂ ਕੀਤਾ ਜਾਂਦਾ, ਅਗਲੇ ਪਾਸਿਓਂ ਆਟਾ ਤੋੜ ਕੇ ਪਿਛਲੇ ਪਾਸੇ ਕਿਉਂ ਲਾਇਆ ਜਾਂਦਾ, ਕਵੀਆਂ ਨੂੰ ਸਵਾਲ ਕਰਦੇ ਨੇ, ਇਹ ਵੀ ਮੇਰੇ ਸਵਾਲ ਦਾ ਜਵਾਬ ਤੁਸੀਂ ਦੇਣਾ।
ਰੁੱਖ ਬਗੈਰ ਕਿਉਂ ਬੋਲਣ ਕਰ ਹੈ, ਧਨ ਟੰਕਾਰ ਕਰੈ ਕਿਉਂ ਨਰ ਹੈ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਈ ਮਨੁੱਖ ਬਗੈਰ ਹੀ ਮਤਲਬ ਤੋਂ ਬੋਲੀ ਜਾਂਦੇ ਨੇ, ਬਗੈਰ ਮਤਲਬ ਤੋਂ ਮਨੁੱਖ ਕਿਉਂ ਬੋਲਦਾ। ਇਸ ਸਵਾਲ ਦਾ ਵੀ ਤੁਸੀਂ ਜਵਾਬ ਦੇਣਾ। ਧਨ ਟੰਕਾਰ ਕਰੈ ਕਿਉ ਨਰ ਹੈ। ਧਨ ਆਖਿਆ ਜਾਂਦਾ ਧਨਸ਼ ਨੂੰ, ਭਾਵ ਕੇ ਕੋਈ ਸੂਰਮਾ। ਧਨ ਚਲਾਉਣ ਤੋਂ ਪਹਿਲਾਂ, ਭਾਵ ਕੇ ਕੋਈ ਸੂਰਮਾ ਤੀਰ ਛੱਡਣ ਤੋਂ ਪਹਿਲਾਂ ਖਾਲੀ ਚਿੱਲੇ ਨੂੰ ਖਿੱਚ ਕੇ ਟੰਕਾਰ ਕਿਉਂ ਪੈਦਾ ਕਰਦਾ, ਆਵਾਜ਼ ਕਿਉਂ ਪੈਦਾ ਕਰਦਾ, ਉਸ ਆਵਾਜ਼ ਕਰਨ ਦਾ ਮਤਲਬ ਕੀ ਹੈ? ਸਤਿਗੁਰੂ ਜੀ ਕਹਿੰਦੇ ਨੇ ਇਸ ਮੇਰੇ ਸਵਾਲ ਦਾ ਵੀ ਉੱਤਰ ਮੈਂ ਚਾਹੁੰਦਾ। ਕਹੋ ਤਮਾਕੂ ਕਿਉਂ ਨਹੀਂ ਛੋਹੈ, ਕਥਾ ਦੁਆਬਦਸ਼ੀ ਕਿਵ ਨਹੀਂ ਕਹੈ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਹਿੰਦੂ ਜਿਹੜੇ ਲੋਕ ਨੇ ਉਹ ਤੰਬਾਕੂ ਦਾ ਕਿਉਂ ਨਹੀਂ ਸੇਵਨ ਕਰਦੇ, ਉਹ ਤੰਬਾਕੂ ਨੂੰ ਛੋਹਦੇ ਤੱਕ ਕਿਉਂ ਨਹੀਂ ਹਨ। ਇਸ ਤੋਂ ਇਲਾਵਾ ਕਥਾ ਦੁਆਦਸ਼ੀ ਕਿਵ ਨਹੀਂ ਕਹੈ, ਦੁਆਦਸ਼ੀ ਵਾਲੇ ਦਿਨ ਜਿਹੜੇ ਹਿੰਦੂ ਲੋਕ ਨੇ ਉਹ ਕਥਾ ਕੀਰਤਨ ਕਿਉਂ ਨਹੀਂ ਕਰਦੇ। ਇਮ ਸ੍ਰੀ ਸਤਿਗੁਰ ਤੇ ਸਭ ਸੁਣ, ਕਵੀ ਕੁਵਰੇਸ਼ ਪ੍ਰਥਮ ਹੀ ਪਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਹ ਸਵਾਲ ਕੀਤੇ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ। ਇਹਨਾਂ ਦਾ ਉੱਤਰ ਫੇਰ ਸਾਰਿਆਂ ਤੋਂ ਪਹਿਲਾਂ ਕੁਵਰੇਸ਼ ਕਵੀ ਨੇ ਸ਼ੁਰੂ ਕੀਤਾ ਹੈ ਦੇਣਾ। ਸਾਰਿਆਂ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੁਵਰੇਸ਼ ਨਾਂ ਦਾ ਕਵੀ ਬੋਲਿਆ, ਖਾਏ ਸਕਲ ਰਸ ਅੰਨ ਤੇ ਦਪਟੇ ਨਾਰੀ ਭਾਵ, ਕੂਮ ਨੀਂਦ ਪੀਛੇ ਪਚੇ ਜੀਵ ਕਲਾ ਛੁੱਟ ਦਾਵ। ਕਵੀ ਬੋਲਿਆ ਹੈ ਕੁਵਰੇਸ਼, ਕਹਿੰਦਾ ਹੈ ਕਿ ਸਾਰੇ ਅੰਨ ਆਦ ਰਸ ਖਾ ਕੇ ਨਾੜੀਆਂ ਦੇ ਸੂਖਮ ਭਾਵ ਦਬ ਜਾਂਦੇ ਹਨ, ਘੂਰਮ ਹੋ ਕੇ ਅੰਨ ਪਚੇ ਤੋਂ ਪਿੱਛੋਂ ਗਾੜੀ ਨੀਂਦ ਪੈਂਦੀ ਹੈ ਤੇ ਜੀਵ ਕਲਾ ਅੰਨ ਰਸ ਦੇ ਦਬਾਅ ਤੋਂ ਛੁੱਟ ਜਾਂਦੀ ਹੈ। ਇਸ ਤਰ੍ਹਾਂ ਦਾ ਜਵਾਬ ਦਿੱਤਾ ਹੈ ਕੁਵਰੇਸ਼ ਨੇ। ਇਤਨੀ ਜਾਣੀ ਗਿਆਨ ਤੇ ਤਾਂ ਪਰ ਤੁਮਰੀ ਸੂਝ, ਫੁਰੇ ਸੁਪਨ ਸਭ ਜੰਤ ਕੋ ਸਾਚ ਝੂਠ ਮਨ ਬੂਝ। ਕੁਵਰੇਸ਼ ਕਹਿੰਦਾ ਉਸ ਵੇਲੇ ਸੁਪਨੇ ਨੂੰ ਜੋ ਝੂਠ ਹੁੰਦਾ ਹੈ ਤਾਂ ਸੱਚ ਸਮਝਦਾ ਹੈ, ਭਾਵ ਕਿ ਇਸ ਤਰ੍ਹਾਂ ਸੁਪਨਾ ਆਉਂਦਾ ਹੈ। ਕਹਿੰਦਾ ਕਿ ਇਸ ਤੋਂ ਪਰੇ ਤੁਹਾਨੂੰ ਖਬਰ ਹੋਵੇਗੀ ਸੱਚੇ ਪਾਤਸ਼ਾਹ। ਕੁਵਰੇਸ਼ ਕਹਿੰਦਾ ਕਿ ਮੈਂ ਤੇ ਸਿਰਫ ਇੰਨਾ ਜਾਣਦਾ ਹਾਂ ਇਸ ਕਾਰਨ ਦੇ ਕਰਕੇ ਸੁਪਨਾ ਆਉਂਦਾ ਹੈ, ਕਿਉਂਕਿ ਸਤਿਗੁਰਾਂ ਦਾ ਪਹਿਲਾ ਸਵਾਲ ਸੀ ਕਹਿੰਦੇ ਸੁਪਨਾ ਪਾਵੈ ਪ੍ਰਾਣੀ, ਭਾਵ ਕਿ ਪ੍ਰਾਣੀ ਨੂੰ ਮਨੁੱਖ ਨੂੰ ਸੁਪਨਾ ਕਿੰਝ ਆਉਂਦਾ ਤੇ ਕਾਰਨ ਕੀ। ਬੱਲਬ ਕਾਲਸ਼ ਪਾਪ ਫਲ, ਗੌਤਪ ਪਤਨੀ ਪ੍ਰੀਤ, ਸੱਸ ਉਠਾਏ ਰਖ ਨਾਨਕੋ ਕਾਮੀ ਬਾਸ਼ਵ ਮੀਤ। ਸਤਿਗੁਰਾਂ ਦਾ ਦੂਸਰਾ ਸਵਾਲ ਸੀ ਕਿਮ ਨਿਸਪਤੀ ਮੈਂ ਸ਼ਾਮ ਨਿਸ਼ਾਨੀ, ਕਿ ਚੰਦਰਮਾ ਦੇ ਵਿੱਚ ਨਿਸ਼ਾਨੀ ਕਾਹਦੀ ਹੈ ਕਾਲੇ ਰੰਗ ਦੀ। ਉਹਦਾ ਜਵਾਬ ਦਿੰਦਾ ਹੈ ਬੱਲਬ ਨਾਂ ਦਾ ਕਵੀ। ਕਹਿੰਦੇ ਨੇ ਕਾਲਕ ਕਾਲਸ਼ ਪਾਪ ਫਲ ਗੌਤਮ ਪਤਨੀ ਪ੍ਰੀਤ, ਸੱਸ ਉਠਾਏ ਰਖ ਨਾਨਕੋ ਕਾਮੀ ਬਾਸ਼ਵ ਮੀਤ। ਕਹਿੰਦਾ ਹੈ ਬੱਲਬ ਕਵੀ ਕਿ ਚੰਦ ਦੀ ਕਾਲੋਂ ਪਾਪ ਦਾ ਫਲ ਹੈ ਜੋ ਗੌਤਮ ਦੀ ਵਹੁਟੀ ਦੇ ਨਾਲ ਪ੍ਰੀਤੀ ਕੀਤੀ ਸੀ ਇੰਦਰ ਨੇ, ਤਦੋਂ ਚੰਦਰਮਾ ਨੇ ਵਕਤ ਤੋਂ ਪਹਿਲੇ ਉਹਦੇ ਹੋ ਕੇ ਰਿਖੀ ਗੌਤਮ ਨੂੰ ਨਹਾਉਣ ਦੇ ਲਈ ਉਠਾਇਆ ਕਾਮੀ ਇੰਦਰ ਦਾ ਮਿੱਤਰ ਬਣ ਕੇ। ਮਾਨੋ ਕਿ ਉਹਦੀ ਇਹ ਨਿਸ਼ਾਨੀ ਹੈ ਪਾਪ ਦੀ ਨਿਸ਼ਾਨੀ। ਇਤਿਹਾਸਕ ਇਹਦਾ ਪਿਛੋਕੜ ਹੈ ਕਿ ਗੌਤਮ ਨਾਂ ਦਾ ਇੱਕ ਰਿਖੀ ਸੀ ਜਿਹਦੀ ਔਰਤ ਘਰਵਾਲੀ ਬਹੁਤ ਸੁੰਦਰ ਸੀ ਤੇ ਜਿਹੜਾ ਇੰਦਰ ਹੈ ਉਹਦੀ ਘਰਵਾਲੀ ਦੇ ਰੂਪ ਦੇ ਉੱਤੇ ਮੋਹਿਤ ਹੋ ਗਿਆ, ਉਹਨੇ ਚੰਦਰਮਾ ਨੂੰ ਆਪਣਾ ਸਾਥੀ ਬਣਾਇਆ। ਇਸ ਤੋਂ ਇਲਾਵਾ ਕਈਆਂ ਨੇ ਇਹ ਵੀ ਗੱਲ ਕੀਤੀ ਹੈ ਕਿ ਕੁੱਕੜ ਨੂੰ ਵੀ ਨਾਲ ਉਹਨਾਂ ਨੇ ਮਿਲਾਇਆ। ਚੰਦਰਮਾ ਨੇ ਆਖਿਆ ਕਿ ਮੈਂ ਪਹਿਲਾਂ ਚੜਾਂਗਾ ਵਕਤ ਤੋਂ, ਔਰ ਕੁੱਕੜ ਨੂੰ ਆਖਿਆ ਕਿ ਤੂੰ ਬਾਂਗ ਪਹਿਲਾਂ ਦੇਣੀ ਹੈ, ਕਿਉਂਕਿ ਚੰਦਰਮਾ ਨੂੰ ਉਹਦੇ ਹੁੰਦਾ ਦੇਖ ਕੇ ਤੇ ਕੁੱਕੜ ਦੀ ਬਾਂਗ ਦੇ ਨਾਲ ਜਿਹੜਾ ਗੌਤਮ ਰਿਖੀ ਹੈ ਉਹ ਅੰਮ੍ਰਿਤ ਵੇਲੇ ਉੱਠਦਾ ਸੀ, ਜਾ ਕੇ ਇਸ਼ਨਾਨ ਕਰਦਾ ਸੀ ਤੇ ਫਿਰ ਆਪਣੀ ਭਗਤੀ ਦੇ ਵਿੱਚ ਲੀਨ ਹੁੰਦਾ ਸੀ। ਵਿਉਂਤ ਬੰਦੀ ਦੇ ਨਾਲ ਉਸੇ ਤਰ੍ਹਾਂ ਹੋਇਆ, ਇੰਦਰ ਦੇ ਕਹਿਣ ਦੇ ਉੱਤੇ ਚੰਦਰਮਾ ਪਹਿਲਾਂ ਉਦੇ ਹੋ ਗਿਆ। ਇਸ ਤੋਂ ਇਲਾਵਾ ਕੁੱਕੜ ਨੇ ਅੰਮ੍ਰਿਤ ਵੇਲੇ ਤੋਂ ਪਹਿਲਾਂ ਹੀ ਬਾਂਗ ਦੇ ਦਿੱਤੀ। ਗੌਤਮ ਰਿਖੀ ਉੱਠ ਪਿਆ, ਉਹਨੇ ਦੇਖਿਆ ਕਿ ਚੰਦਰਮਾ ਚੜ ਪਿਆ ਹੈ, ਸਮਾਂ ਜਾਣ ਕੇ ਉਹ ਨਹਾਉਣ ਦੇ ਵਾਸਤੇ ਦਰਿਆ ਤੇ ਚਲਾ ਗਿਆ ਤੇ ਜਦੋਂ ਉਧਰਲੇ ਪਾਸੇ ਦਰਿਆ ਤੇ ਚਲਾ ਗਿਆ ਇੰਦਰ ਨੇ ਆਪਣਾ ਰੂਪ ਬਦਲਿਆ, ਗੌਤਮ ਦੇ ਸਰੀਰ ਨੂੰ ਧਾਰਨ ਕੀਤਾ ਤੇ ਗੌਤਮ ਦੀ ਘਰਵਾਲੀ ਦੇ ਕੋਲ ਚਲਾ ਗਿਆ। ਉਧਰ ਜਦੋਂ ਦਰਿਆ ਦੇ ਕਿਨਾਰੇ ਦੇ ਉੱਤੇ ਗੌਤਮ ਪਹੁੰਚਿਆ, ਉਥੋਂ ਗੈਬੀ ਆਵਾਜ਼ ਆਈ ਕਿ ਤੂੰ ਤੇ ਪਹਿਲਾਂ ਹੀ ਆ ਗਿਆ, ਅਜੇ ਤੇ ਤੇਰਾ ਸਮਾਂ ਨਹੀਂ ਸੀ ਹੋਇਆ, ਤੇਰੇ ਘਰ ਤੇ ਚੋਰ ਲੱਗੇ ਹੋਏ ਨੇ। ਗੌਤਮ ਛੇਤੀ ਦੇ ਨਾਲ ਕਾਲੀ ਦੇ ਨਾਲ ਜਦੋਂ ਪਹੁੰਚਿਆ, ਉਹਨੇ ਦੇਖਿਆ ਇੰਦਰ ਨੂੰ। ਆਪਣੀ ਸ਼ਕਤੀ ਦੇ ਨਾਲ ਉਸ ਵੇਲੇ ਇਤਿਹਾਸ ਦੇ ਵਿੱਚ ਐਸਾ ਪ੍ਰਮਾਣ ਆਉਂਦਾ ਹੈ ਕਿ ਉਹਨੇ ਆਪਣੀ ਘਰਵਾਲੀ ਨੂੰ ਸ਼ਰਾਪ ਦੇ ਦਿੱਤਾ ਕਿ ਤੂੰ ਗੈਰ ਮਰਦ ਦੇ ਨਾਲ ਕਿਉਂ ਰਮੀ ਹੈ। ਉਹਨੇ ਆਖਿਆ, ਜੀ ਮੈਨੂੰ ਤੇ ਭੁਲੇਖਾ ਹੈ, ਮੈਂ ਤੇ ਪਛਾਣ ਨਹੀਂ ਸਕੀ ਕਿਉਂਕਿ ਇੰਦਰ ਨੇ ਤੁਹਾਡੇ ਸਰੂਪ ਨੂੰ ਧਾਰਨ ਕੀਤਾ ਹੋਇਆ ਸੀ, ਅਹਲਿਆ ਸੀ ਉਸ ਔਰਤ ਦਾ ਨਾਮ। ਇਤਿਹਾਸ ਦੇ ਵਿੱਚ ਐਸਾ ਜ਼ਿਕਰ ਆਉਂਦਾ ਹੈ ਕਿ ਗੌਤਮ ਨੇ ਆਪਣੀ ਪਤਨੀ ਨੂੰ ਸ਼ਰਾਪ ਦਿੱਤਾ ਕਿ ਤੂੰ ਪੱਥਰ ਬਣ ਕੇ ਪਈ ਰਹੀ, ਪੱਥਰ ਹੋ ਗਈ, ਤੂੰ ਮੇਰੀ ਪਛਾਣ ਨਹੀਂ ਕਰ ਸਕੀ, ਇਸ ਕਰਕੇ ਪੱਥਰ ਦੀ ਬਣ ਜਾ। ਇਤਿਹਾਸ ਦੇ ਵਿੱਚ ਐਸਾ ਹੁੰਦਾ ਹੈ, ਉਹ ਪੱਥਰ ਬਣ ਗਈ। ਇਸ ਤੋਂ ਇਲਾਵਾ ਦੌੜਿਆ ਇੰਦਰ ਗੌਤਮ ਦੇ ਡਰ ਕਰਕੇ, ਤੇ ਇਹ ਵੀ ਲਿਖਿਆ ਹੋਇਆ ਕਿ ਗਿੱਲਾ ਪਰਨਾ ਸੀ ਗੌਤਮ ਦੇ ਹੱਥ ਦੇ ਵਿੱਚ, ਉਹਨੇ ਮੂੰਹ ਦੇ ਉੱਤੇ ਗਿੱਲਾ ਪਰਨਾ ਮਾਰਿਆ। ਇਹ ਇਤਿਹਾਸ ਦੇ ਵਿੱਚ ਐਸਾ ਜ਼ਿਕਰ ਆਉਂਦਾ ਹੈ ਕਿ ਜਿਹੜੇ ਨਿਸ਼ਾਨ ਨੇ ਉਹ ਗਿੱਲੇ ਪਰਨੇ ਦੇ ਲੱਗੇ ਹੋਏ ਨੇ। ਹੁਣ ਜੇਕਰ ਆਪਾਂ ਸਾਇੰਸ ਦੇ ਹਿਸਾਬ ਦੇ ਨਾਲ ਦੇਖਾਂਗੇ, ਇਸ ਗੱਲ ਨੂੰ ਤੇ ਅਸੀਂ ਮੰਨ ਨਹੀਂ ਸਕਦੇ, ਕਿਉਂਕਿ ਵਿਦਵਾਨਾਂ ਨੇ, ਸਾਇੰਸਦਾਨਾਂ ਨੇ ਇਸ ਗੱਲ ਨੂੰ ਸਿੱਧ ਕਰ ਦਿੱਤਾ ਹੈ ਕਿ ਚੰਦਰਮਾ ਇੱਕ ਗ੍ਰਹਿ ਹੈ। ਉਹਦੇ ਵਿੱਚ ਜਿਹੜੇ ਧੱਬੇ ਨੂੰ ਕਿਸੇ ਪ੍ਰਕਾਰ ਦੇ ਕੋਈ ਧੱਬੇ ਨਹੀਂ ਹਨ, ਉੱਥੇ ਵੱਡੇ ਵੱਡੇ ਟੋਏ ਨੇ ਜਿਹੜੇ ਦਿਖਾਈ ਦਿੰਦੇ ਨੇ। ਪਰ ਜੇਕਰ ਆਪਾਂ ਇਹਨਾਂ ਗ੍ਰੰਥਾਂ ਦੇ ਅਨੁਸਾਰ ਚੱਲਣਾ ਹੈ ਤੇ ਫਿਰ ਸਾਇੰਸ ਨੂੰ ਇੱਕ ਪਾਸੇ ਰੱਖਣਾ ਪਵੇਗਾ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਦੂਸਰੇ ਸਵਾਲ ਦਾ ਜਵਾਬ ਦਿੱਤਾ ਹੈ ਬੱਲਭ ਨੇ, ਕਹਿੰਦਾ ਹੈ ਕਿ ਇਹ ਪਾਪ ਦਾ ਫਲ ਹੈ ਜਿਹੜਾ ਕਿ ਚੰਦਰਮਾ ਦੇ ਮੱਥੇ ਦੇ ਉੱਤੇ ਲੱਗਿਆ ਹੋਇਆ, ਇਹਦੇ ਪਿੱਛੇ ਇਹ ਗੌਤਮ ਰਿਸ਼ੀ ਦੀ ਸਾਖੀ ਸੀ। ਗੁਣੀਆਂ ਜਾਨੋ ਜਾਨਵੀ ਸ਼ੁੱਧ ਠੌਰ ਵਰ ਈਸ਼ ਮੀਤ ਪਾਗ ਸ਼ਰਨਾਗਤੀ ਗੋਡੇ ਲਾਗ ਸੁਖ ਸੀਸ। ਇਦੋਂ ਅੱਗੇ ਜਿਹੜੀ ਗੋਡੇ ਤੇ ਪੱਗ ਰੱਖਣ ਦੀ ਗੱਲ ਕੀਤੀ ਹੈ, ਉਹਦਾ ਜਿਹੜਾ ਜਵਾਬ ਹੈ ਉਹ ਗੁਣੀਆਂ ਨਾਂ ਦੇ ਪੰਡਿਤ ਨੇ ਦਿੱਤਾ ਹੈ। ਗੁਣੀਆਂ ਨਾਂ ਦਾ ਜਿਹੜਾ ਪੰਡਿਤ ਹੈ ਉਹ ਇਸ ਤਰ੍ਹਾਂ ਇਸ ਗੱਲ ਦਾ ਜਵਾਬ ਦਿੰਦਾ ਹੈ। ਗੁਣੀਆਂ ਕਹਿੰਦਾ ਕਿ ਸ੍ਰੇਸ਼ਟ ਸ਼ਿਵ ਜੀ ਦੇ ਸ਼ੁੱਧ ਠੌਰ ਪਾਵ ਕੇ ਜਟਾਂ ਦੇ ਵਿੱਚੋਂ ਨਿਕਲੀ ਗੰਗਾ ਨੂੰ ਜਾਨੂ ਰਿਸ਼ੀ ਨੇ ਪੀ ਲਿਆ, ਫਿਰ ਉਸਨੇ ਆਪਣੇ ਜਾਨੂ ਗੋਡੇ ਤੋਂ ਕੱਢੀ ਤਾਂ ਤੇ ਗੋਡਾ ਪਵਿੱਤਰ ਮੰਨਿਆ ਗਿਆ ਹੈ। ਇਹਦਾ ਕਹਿਣ ਤੋਂ ਭਾਵ ਹੈ ਕਿ ਜਿਹੜੀ ਭਗਵਾਨ ਸ਼ਿਵ ਜੀ ਨੇ ਗੰਗਾ ਆਪਣੀਆਂ ਜੜਾਵਾਂ ਦੇ ਵਿੱਚੋਂ ਕੱਢੀ, ਜਾਨੂ ਨਾਂ ਦੇ ਜਿਹੜੇ ਰਿਸ਼ੀ ਨੇ ਉਹਨਾਂ ਨੇ ਇਹਨੂੰ ਪੀ ਲਿਆ ਤੇ ਫਿਰ ਉਹਨਾਂ ਨੇ ਅੱਗੋਂ ਜਦੋਂ ਛੱਡੀ, ਇਸ ਕਰਕੇ ਗੋਡਾ ਪਵਿੱਤਰ ਮੰਨਿਆ ਗਿਆ, ਗੋਡੇ ਦੇ ਵਿੱਚੋਂ ਉਹਨੇ ਗੰਗਾ ਨੂੰ ਕੱਢਿਆ। ਮੀਤ ਪਾਗ ਸ਼ਰਨਾਗਤੀ ਗੋਡੇ ਲਾਗ ਸੁਖ ਸੀਸ, ਪਾਪ ਕੇ ਦੂਜਾ ਕਾਰਨ ਮਿੱਤਰ ਦੀ ਸ਼ਰਨ ਆਇਆ ਪੱਗ ਸਿਰ ਸਮੇਤ ਗੋਡਿਆਂ ਨੂੰ ਲੱਗ ਜਾਂਦੀ ਹੈ ਤਾਂ ਇਸ ਨੂੰ ਉਸ ਤੋਂ ਸੁਖ ਮਿਲਦਾ ਹੈ, ਇਹ ਵੀ ਇਹਦਾ ਕਾਰਨ ਹੈ। ਸੁਖੀਆ ਤੰਤਰ ਮੰਤਰ ਕੇ ਨਾਸ਼ ਕਰਨ ਕੇ ਹੇਤ ਥੂਕ ਕੀਏ ਹੱਥ ਹੋਤ ਹੈ ਜਾਂਤੇ ਕੀ ਨਾ ਚੇਤ। ਤੇ ਸਤਿਗੁਰਾਂ ਦਾ ਅਗਲਾ ਸਵਾਲ ਸੀ ਕਿਮ ਚੀਤੇ ਪਾਛੇ ਥੁਕੇਅੰਤੇ, ਕਿ ਪਿਸ਼ਾਬ ਕਰਨ ਤੋਂ ਬਾਅਦ ਥੁਕਿਆ ਕਿਉਂ ਜਾਂਦਾ ਹੈ। ਉਹਦਾ ਜਿਹੜਾ ਜਵਾਬ ਹੈ ਉਹ ਸੁਖੀਆ ਨਾਂ ਦੇ ਕਵੀ ਨੇ ਇਸ ਤਰ੍ਹਾਂ ਦਿੱਤਾ। ਸੁਖੀਆ ਕਵੀ ਨੇ ਕਿਹਾ ਕਿਉਂਕਿ ਥੁੱਕ ਸੁੱਟਿਆ ਤੰਤਰ ਮੰਤਰ ਨਾਸ਼ ਹੋ ਜਾਂਦੇ ਹਨ ਤੇ ਖਿਆਲ ਇਹ ਹੈ ਕਿ ਪਿਸ਼ਾਬ ਕੀਤਿਆਂ ਅਪਵਿੱਤਰ ਹੋਈਦਾ ਹੈ ਤੇ ਅਪਵਿੱਤਰ ਤੇ ਮੰਤਰ ਤੰਤਰ ਚੱਲ ਜਾਂਦਾ ਹੈ, ਇਸ ਕਰਕੇ ਥੁੱਕ ਸੁੱਟੀ ਦਾ ਹੈ, ਸਭ ਦੇ ਚੇਤੇ ਦੇ ਵਿੱਚ ਇਹ ਆ ਜਾਂਦਾ ਹੈ ਕਿ ਥੁੱਕ ਸੁੱਟ ਦਈਏ, ਇਹ ਵੀ ਕਾਰਨ ਹੈ ਉਸ ਵੇਲੇ ਚੀਤਾ ਛੱਡਣ ਤੋਂ ਮਗਰੋਂ ਦਾ। ਗੁਰਦਾਸ ਦਾਸ ਪਗ ਸਤਿਗੁਰੂ ਆਹ ਮਿਟੈ ਤੁਮ ਸ਼ਰਨ ਤਵ ਕਿਰਪਾ ਬਿਨ ਅਹਮਤੀ ਬੋਲਤ ਪ੍ਰੀਤੀ ਹਰਨ। ਰੁੱਖ ਬਿਗਾੜ ਕਿਉਂ ਬੋਲਣ ਕਰ ਹੈ, ਸਤਿਗੁਰਾਂ ਦਾ ਸਵਾਲ ਸੀ ਕਿ ਰੁਚੀ ਤੋਂ ਬਗੈਰ ਕੋਈ ਆਦਮੀ ਕਿਉਂ ਬੋਲਦਾ ਹੈ। ਗੁਰਦਾਸ ਨਾਂ ਦੇ ਕਵੀ ਨੇ ਉਸ ਵੇਲੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਅਰਜ ਕੀਤੀ ਹੈ, ਭਾਵ ਕਿ ਸਤਿਗੁਰਾਂ ਦੇ ਇਸ ਸਵਾਲ ਦਾ ਜਵਾਬ ਦਿੱਤਾ। ਰੁੱਖ ਬਗੈਰ ਬੋਲਣ ਦਾ ਉੱਤਰ ਗੁਰਦਾਸ ਨੇ ਕਿਹਾ, ਮੈਂ ਸਤਿਗੁਰੂ ਦੇ ਚਰਨਾਂ ਦਾ ਦਾਸ ਹਾਂ, ਆਪ ਦੀ ਸ਼ਰਨ ਆਇਆ ਅਹੰਕਾਰ ਮਿਟ ਜਾਂਦਾ ਹੈ, ਪਰ ਜੋ ਜੀ ਤੁਹਾਡੀ ਕਿਰਪਾ ਤੋਂ ਬਿਨਾਂ ਹਨ ਉਹ ਇੰਨੇ ਹੰਕਾਰੀ ਮੂਰਖ ਹੋ ਜਾਂਦੇ ਹਨ ਕਿ ਜਦੋਂ ਕਿਸੇ ਦੀ ਕਿਸੇ ਵਿੱਚ ਪ੍ਰੀਤੀ ਨਹੀਂ ਵੀ ਹੁੰਦੀ ਤਾਂ ਵੀ ਬੋਲੀ ਜਾਂਦੇ ਹਨ। ਇਹ ਸਤਿਗੁਰਾਂ ਦੇ ਸਵਾਲ ਦਾ ਗੁਰਦਾਸ ਕਵੀ ਨੇ ਜਵਾਬ ਦਿੱਤਾ। ਸੈਣਾ ਪਤ ਕਹਿਤਾ ਹੀ ਪ੍ਰਥਮ ਬਰਕਤੀ ਜਾਨ, ਗਣਪਤ ਆਦ ਮਨਾਈਏ ਆਦ ਤਵਣ ਕੀ ਕਾਨ। ਇਸ ਤੋਂ ਬਾਅਦ ਸੈਨਾਪਤੀ ਨਾਂ ਦਾ ਕਵੀ ਬੋਲਿਆ। ਸੈਨਾਪਤ ਨੇ ਕਿਹਾ ਕਿ ਪਹਿਲਾਂ ਇਹ ਆਟਾ ਤੌਣ ਵਿੱਚੋਂ ਬਰਕਤ ਵਾਸਤੇ ਜਾਣ ਕੇ ਕੱਢਦੇ ਹਨ, ਜਿਵੇਂ ਗਣਪਤ ਨੂੰ ਹਰ ਗੱਲ ਦੇ ਆਦ ਦੇ ਵਿੱਚ ਮਨਾ ਕੇ ਉਸਦਾ ਹਿੱਸਾ ਕੱਢੀਦਾ ਹੈ, ਤਿਵੇਂ ਤੌਣ ਦੇ ਵਿੱਚੋਂ ਉਸਦਾ ਹਿੱਸਾ ਪਹਿਲਾਂ ਕੱਢੀਦਾ ਹੈ ਉਸ ਗਣੇਸ਼ ਦੇ ਵਾਸਤੇ। ਭਾਵ ਕੇ ਉਹ ਜਿਹੜੀ ਸਤਿਗੁਰਾਂ ਨੇ ਆਟੇ ਦੀ ਗੱਲ ਕੀਤੀ ਹੈ, ਉਹ ਸੈਨਾਪਤੀ ਨੇ ਜਵਾਬ ਦਿੱਤਾ ਹੈ ਕਿ ਗਣੇਸ਼ ਦਾ ਹਿੱਸਾ ਕੱਢਿਆ ਜਾਂਦਾ ਹੈ, ਇਸ ਕਰਕੇ ਪਹਿਲਾਂ ਹੀ ਵੱਖਰਾ ਉਸ ਨੂੰ ਕਰ ਲਿਆ ਜਾਂਦਾ। ਸੁਖਾ ਸਿਘ ਟੰਕਾਰ ਕੀ ਸ਼ਸਤਰਣ ਦਇਓ ਵੰਗਾਰ, ਹੈ ਬਲ ਵਿਦਿਆ ਜਾਸ ਕੇ ਆਵੇ ਮਮ ਟਿਗ ਸਾਰ। ਤੇ ਜਿਹੜੀ ਤਨਖ ਦੀ ਟੰਕਾਰ ਦੀ ਗੱਲ ਕੀਤੀ ਸੀ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਦਾ ਜਵਾਬ ਦਿੱਤਾ ਹੈ ਸੁਖਾ ਸਿੰਘ ਨਾਂ ਦੇ ਕਵੀ ਨੇ। ਤਨਖ ਦੀ ਟੰਕਾਰ ਪਹਿਲਾਂ ਤਾਂ ਕਰੀਦੀ ਹੈ ਕਿ ਇਹ ਵੈਰੀਆਂ ਨੂੰ ਵੰਗਾਰ ਦੇਈਦਾ ਹੈ ਕਿ ਜਿਸ ਪਾਸ ਬਲ ਤੇ ਵਿਦਿਆ ਹੈ ਉਹ ਲੋਹਾ ਸ਼ਸਤਰ ਲੈ ਕੇ ਮੇਰੇ ਸਾਹਮਣੇ ਆਵੇ, ਇਸ ਕਰਕੇ ਪਹਿਲਾਂ ਤੀਰ ਚਲਾਉਣ ਤੋਂ ਤਨਖ ਦੀ ਟੰਕਾਰ ਕੀਤੀ ਜਾਂਦੀ। ਕਾਲੂਆ ਤੁਰਕਣ ਰਾਜ ਜਬ ਰਹਿਓ ਭੂਮ ਪਰ ਛਾਏ, ਝੂਠ ਪਾਣ ਜਪ ਮੰਤਰ ਫਲ ਹਿੰਦੂ ਕੇ ਛਪ ਜਾਏ। ਤੇ ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਤੰਬਾਕੂ ਨੂੰ ਕਿਉਂ ਨੀ ਛੋਂਦੇ ਹਿੰਦੂ ਲੋਕ, ਉਹਦਾ ਜਵਾਬ ਦਿੱਤਾ ਹੈ ਕਲੂਆ ਨਾਂ ਦੇ ਕਵੀ ਨੇ। ਤੁਰਕਣ ਰਾਜ ਜਬ ਰਹਿਓ ਭੂਮ ਪਰ ਛਾਏ, ਭਾਵ ਕੇ ਤੁਰਕਾਂ ਦਾ ਰਾਜ ਜਦੋਂ ਧਰਤੀ ਦੇ ਉੱਤੇ ਬਹੁਤਾ ਜ਼ਿਆਦਾ ਛਾਇਆ ਹੋਇਆ ਸੀ। ਝੂਠ ਪਾਣ ਜਪ ਮੰਤਰ ਫਲ ਹਿੰਦੂ ਕੇ ਛਪ ਜਾਏ, ਭਾਵ ਕੇ ਕਲੂਆ ਕਵੀ ਕਹਿੰਦਾ ਹੈ ਕਿ ਤੁਰਕਾਂ ਦਾ ਰਾਜ ਜਦੋਂ ਪ੍ਰਿਥਵੀ ਤੇ ਛਾ ਰਿਹਾ ਸੀ ਉਦੋਂ ਝੂਠ ਪਾਣ ਭਾਵ ਕੇ ਤੰਬਾਕੂ ਚੱਲੀ ਤਾਂ ਕਿ ਹਿੰਦੂਆਂ ਦੇ ਮੰਤਰ ਜਪਣ ਦਾ ਫਲ ਛਪ ਜਾਵੇ। ਹੁੱਕਾ ਇਸ ਦੇ ਝੂਠ ਦੀ ਵਰਤਨਾ ਹੈ, ਇਸ ਕਰਕੇ ਤੰਬਾਕੂ ਦਾ ਨਾਮ ਝੂਠ ਪਾਣ ਹੈ। ਇਸ ਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ ਕਿ ਤੰਬਾਕੂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਗਤ ਝੂਠ ਲਿਖਿਆ ਹੈ। ਇਸ ਜਗ੍ਹਾ ਦੇ ਉੱਤੇ ਝੂਠ ਪਾਣ ਦਾ ਜ਼ਿਕਰ ਆਇਆ ਹੈ, ਪਰ ਅੱਗੇ ਜਾ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਨੂੰ ਕਹਿੰਦੇ ਨੇ ਜਗਤ ਝੂਠ, ਭਾਵ ਕੇ ਤੰਬਾਕੂ ਨੂੰ ਜਗਤ ਝੂਠ ਆਖਿਆ ਜਾਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਖੁਲਾਸਾ ਵੀ ਕਰਦੇ ਨੇ ਕਿ ਜਗਤ ਝੂਠ ਕਿਉਂ ਆਖਿਆ ਜਾਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਅੱਜ ਕੱਲ ਤੇ ਸਮਾਂ ਬਦਲ ਗਿਆ ਹੈ, ਸਿਗਰਟ ਹੋ ਗਏ ਨੇ, ਬੀੜੀਆਂ ਹੋ ਗਈਆਂ ਨੇ, ਵੱਖਰੇ ਵੱਖਰੇ ਰੂਪ ਦੇ ਵਿੱਚ ਲੋਕੀ ਪੀਂਦੇ ਨੇ, ਪਰ ਪੁਰਾਣੇ ਸਮੇਂ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਹੁੱਕੇ ਹੁੰਦੇ ਸਨ। ਇੱਕ ਜਦੋਂ ਆਦਮੀ ਹੁੱਕੇ ਨੂੰ ਪੀ ਕੇ ਹਟਦਾ ਸੀ, ਲਾਗੇ ਜਿਹੜਾ ਦੂਸਰਾ ਬੈਠਦਾ ਸੀ ਉਹ ਫੜ ਲੈਂਦਾ ਸੀ, ਫਿਰ ਤੀਸਰਾ ਚੌਥਾ, ਇਸੇ ਤਰ੍ਹਾਂ ਇੱਕੇ ਹੁੱਕੇ ਦੇ ਨਾਲ ਬਹੁਤੇ ਸਾਰੇ ਜਿਹੜੇ ਲੋਕ ਨੇ ਉਹ ਆਪਣੇ ਕੰਮ ਨੂੰ ਸਾਰ ਲੈਂਦੇ ਸਨ। ਇਸ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਾਰੀ ਦੁਨੀਆਂ ਦੀ ਸਾਰਿਆਂ ਲੋਕਾਂ ਦੀ ਝੂਠ ਇੱਕ ਜਗ੍ਹਾ ਦੇ ਉੱਤੇ ਇਕੱਠੀ ਹੋ ਜਾਂਦੀ ਸੀ, ਇਸ ਕਰਕੇ ਤੰਬਾਕੂ ਨੂੰ ਆਖਿਆ ਜਾਂਦਾ ਜਗਤ ਝੂਠ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਗਤ ਝੂਠ ਆਖਿਆ ਕਰਦੇ ਸਨ ਇਸ ਤੰਬਾਕੂ ਨੂੰ। ਉਸ ਤੰਬਾਕੂ ਦਾ ਜਿਹੜਾ ਸਤਿਗੁਰਾਂ ਨੇ ਸਵਾਲ ਕੀਤਾ ਉਹਦਾ ਜਵਾਬ ਦਿੱਤਾ ਹੈ ਕਲੂਆ ਨਾਂ ਦੇ ਕਵੀ ਨੇ ਆਪਣੀ ਮਤ ਦੇ ਹਿਸਾਬ ਦੇ ਨਾਲ। ਸਕਲ ਪਾਪ ਜੇ ਭੂਮ ਕੇ ਹਰ ਪੇ ਫਿਰੇ ਆਦ, ਕਲਮ ਤੁਮਰੀ ਮਹਿ ਹਨਨ ਹਰ ਕਹਿ ਸ਼ਰੁਤ ਕਥ ਬਾਦ। ਇਸ ਤੋਂ ਇਲਾਵਾ ਸਤਿਗੁਰਾਂ ਨੇ ਜਿਹੜਾ ਸਵਾਲ ਕੀਤਾ ਸੀ ਕਥਾ ਦਵਾਦਸ਼ੀ ਕਿਮ ਨਹੀਂ ਕਰੇ, ਕਿ ਜਿਹੜੇ ਹਿੰਦੂ ਲੋਕ ਨੇ ਉਹ ਦਵਾਦਸ਼ੀ ਵਾਲੇ ਦਿਨ ਕਥਾ ਕਿਉਂ ਨਹੀਂ ਕਰਦੇ, ਉਹਦਾ ਜਿਹੜਾ ਸਵਾਲ ਦਾ ਜਵਾਬ ਹੈ ਉਹ ਵੀ ਕਲੂਆ ਨਾਂ ਦਾ ਕਵੀ ਹੀ ਦਿੰਦਾ। ਕਹਿੰਦਾ ਕਿ ਸੱਚੇ ਪਾਤਸ਼ਾਹ ਇੱਕ ਸਮੇਂ ਸਾਰੇ ਦੇ ਸਾਰੇ ਜਿਹੜੇ ਪਾਪ ਨੇ ਉਹ ਮਿਲ ਕੇ ਫਰਿਆਦ ਕਰਨ ਦੇ ਵਾਸਤੇ ਭਗਵਾਨ ਦੇ ਕੋਲ ਗਏ। ਕਲ ਮੈਂ ਤੁਮਰੀ ਮਹਿ ਹਨਨ ਹਰ ਕਹਿ ਸ਼ਰੁਤ ਕਹਿ ਬਾਦ, ਪਾਪ ਕੇ ਸਾਰਿਆਂ ਪਾਪਾਂ ਨੇ ਜਾ ਕੇ ਹਰੀ ਦੇ ਅੱਗੇ ਫਰਿਆਦ ਕੀਤੀ ਕਿ ਕਲਯੁਗ ਦੇ ਵਿੱਚ ਤੁਹਾਡੀ ਮਹਿਮਾ ਭਾਵ ਕੇ ਤੁਹਾਡੀ ਕਥਾ ਸਾਨੂੰ ਮਾਰਨ ਹਾਰ ਹੈ। ਤਾਂ ਹਰੀ ਨੇ ਕਿਹਾ, ਦਵਾਦਸ਼ੀ ਦੇ ਦਿਨ ਮੇਰੀ ਕਥਾ ਸੁਣੀ ਇਹ ਫਲ ਦੇਣੇ ਬਿਰਥਾ ਜਾਏਗੀ। ਭਾਵ ਕੇ ਦਵਾਦਸ਼ੀ ਨੂੰ ਮੇਰੀ ਕਥਾ ਸੁਣਨ ਦਾ ਫਲ ਪਾਪਾਂ ਦਾ ਨਾਸ਼ ਹੋਣਾ ਨਹੀਂ ਹੋਵੇਗਾ। ਭਾਵ ਕੇ ਜਿਹੜਾ ਦਵਾਦਸ਼ੀ ਵਾਲੇ ਦਿਨ ਕਥਾ ਕਰੇਗਾ ਉਹਦਾ ਕੋਈ ਲਾਭ ਨਹੀਂ ਹੈ। ਇਹ ਪਾਪਾਂ ਨੂੰ ਵਰਦਾਨ ਦਿੱਤਾ ਸੀ, ਭਗਵਾਨ ਨੇ ਇਹ ਬਿਆਨ ਕੀਤਾ ਹੈ ਕਲੂਆ ਨਾਂ ਦੇ ਪੰਡਿਤ ਨੇ। ਨਾਨਕ ਜਾ ਤੁਮ ਦਿਆਲ ਹੋਏ ਸਕਲ ਦੁੱਖ ਮਿਟ ਜਾਏ, ਸ਼ੰਕਰ ਬਿਦਰ ਦਰਦ ਬਿਪਰ ਅਜ ਮਿਲ ਕੁਬਜ ਪਿਲਾਏ। ਅੱਗੇ ਕਲੂਆ ਕਹਿੰਦਾ ਹੈ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸੰਬੋਧਨ ਕਰਕੇ, ਕਿਉਂਕਿ ਜਿਹੜੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ, ਜੇਕਰ ਉਹਨਾਂ ਨੂੰ ਆਪਾਂ ਆਦਿ ਗੁਰੂ ਮੰਨਦੇ ਹਾਂ ਤੇ ਉਹਨਾਂ ਦੇ ਪਿੱਛੋਂ ਜਿਹੜੇ ਵੀ ਉਹਨਾਂ ਦੀ ਗੁਰਿਆਈ ਦੇ ਉੱਤੇ ਬੈਠੇ ਉਹ ਸਾਰੇ ਦੇ ਸਾਰੇ ਉਹਨਾਂ ਦਾ ਸਰੂਪ ਹੀ ਸਨ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਤਿਗੁਰੂ ਨਾਨਕ ਦੇਵ ਜੀ ਦਾ ਸਰੂਪ ਸਨ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਨੂੰ ਕਲੂਆ ਪੰਡਿਤ ਨੇ ਆਖਿਆ, ਨਾਨਕ ਜਾ ਤੁਮ ਦਿਆਲ ਹੋਏ। ਹੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਜਿਹਦੇ ਉੱਤੇ ਤੁਸੀਂ ਦਿਆਲ ਹੁੰਦੇ ਹੋ, ਸਕਲ ਦੁੱਖ ਮਿਟ ਜਾਏ, ਉਹਨਾਂ ਦੇ ਸਾਰੇ ਦੁੱਖ ਦਲਿੱਦਰ ਮਿਟ ਜਾਂਦੇ ਨੇ। ਅੱਗੇ ਥੋੜੇ ਪ੍ਰਮਾਣ ਦਿੰਦੇ ਨੇ, ਸ਼ੰਕਰ ਬਿਦਰ ਦਾਰਦ ਬਿਪਰ ਅਜਾ ਮਿਲ ਕੁਬਜ ਪਿਲਾਏ। ਇਹ ਪ੍ਰਮਾਣ ਦਿੱਤੇ ਨੇ ਕਲੂਆ ਨਾਂ ਦੇ ਪੰਡਿਤ ਨੇ। ਕਹਿੰਦਾ ਹੈ, ਪਰ ਹੇ ਗੁਰੂ ਨਾਨਕ ਦੇਵ ਜੀ, ਜਦੋਂ ਤੁਸੀਂ ਦਿਆਲ ਹੋ ਜਾਓ ਸਾਰੇ ਦੂਸ਼ਣ ਮਿਟ ਜਾਂਦੇ ਹਨ, ਜੈਸੇ ਕਿ ਸ਼ੰਕਰ ਵਰਨੀ ਬਿਦਰ ਦੇ, ਦਰਿਦਰੀ ਬ੍ਰਾਹਮਣ ਸੁਦਾਮਾ ਦੇ, ਅਜਾਮਲ ਦੇ, ਕੁਬਜਾਂ ਦੇ ਤੇ ਭੀਲਣੀ ਦੇ ਪਾਪ ਤੁਹਾਡੀ ਕਿਰਪਾ ਦੇ ਨਾਲ ਮਿਟ ਗਏ ਸਨ। ਇਹ ਤੁਹਾਡੀ ਕਿਰਪਾ ਦੇ ਨਾਲ ਪਾਪ ਵੱਡੇ ਮਿਟ ਜਾਂਦੇ ਨੇ। ਚੁੱਪ ਹੋਏ ਸਭ ਗੁਰੂ ਕਹੇ, ਲੜਕੇ ਗੁਰਬਖਸ਼ ਸਿੰਘ ਤੂੰ ਕਿਉਂ ਬੋਲਤ ਨਹੀਂ ਅਬੈ, ਕਹਿਣ ਹੋਗ ਮਮ ਸਿੰਘ। ਹੁਣ ਇਹ 100 ਸਾਖੀ ਦੀ ਸਾਖੀ ਨੂੰ ਕਵੀ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਤੇ ਜਿਹੜੀਆਂ ਸਾਰੀਆਂ ਹੀ 100 ਸਾਖੀ ਦੀਆਂ ਸਾਖੀਆਂ ਨੇ ਇਹ ਗੁਰਬਖਸ਼ ਸਿੰਘ ਨੇ ਭਾਵ ਕੇ ਰਾਮ ਕੋਇਰ ਜੀ ਨੇ ਲਿਖਵਾਈਆਂ ਨੇ। ਹੁਣ ਗੁਰਬਖਸ਼ ਸਿੰਘ ਜੀ ਭਾਵ ਕੇ ਰਾਮ ਕੋਇਰ ਜੀ ਕਥਾ ਨੂੰ ਬਿਆਨ ਕਰ ਰਹੇ ਨੇ। ਕਹਿੰਦੇ ਨੇ ਕਿ ਜਦੋਂ ਸਾਰੇ ਦੇ ਸਾਰੇ ਆਪਣੇ ਸਵਾਲਾਂ ਦੇ ਜਵਾਬ ਦੇ ਕੇ ਚੁੱਪ ਹੋ ਗਏ ਤੇ ਰਾਮ ਕੌਰ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੇ ਫਿਰ ਮੈਨੂੰ ਹੁਕਮ ਕੀਤਾ, ਲੜਕੇ ਗੁਰਬਖਸ਼ ਸਿੰਘ, ਹੇ ਲੜਕੇ ਗੁਰਬਖਸ਼ ਸਿੰਘ ਤੂੰ ਕਿਉਂ ਨਹੀਂ ਬੋਲਦਾ, ਸਾਰਿਆਂ ਨੇ ਆਪੋ ਆਪਣਾ ਮਤ ਪੇਸ਼ ਕੀਤਾ, ਤੂੰ ਵੀ ਸਵਾਲਾਂ ਦੇ ਜਵਾਬ ਦੇ। ਕਹਿਣ ਹੋਗ ਮਮ ਸਿੰਘ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਮੇਰੇ ਸਿੰਘਾਂ ਪ੍ਰਤੀ ਤੂੰ ਕਹਿਣਾ ਹੋਵੇਗਾ, ਭਾਵ ਕੇ ਤੂੰ ਅੱਗੋਂ ਖਾਲਸੇ ਦੇ ਵਿੱਚ ਕਥਾ ਕਰੇਗਾ ਫਿਰ ਤੈਨੂੰ ਦੱਸਣਾ ਪਵੇਗਾ, ਇਸ ਕਰਕੇ ਤੂੰ ਵੀ ਕੁਝ ਬੋਲ। ਰਾਮ ਕੌਰ ਜੀ ਕਹਿੰਦੇ ਨੇ ਮੈਨੂੰ ਸਤਿਗੁਰਾਂ ਨੇ ਹੁਕਮ ਕੀਤਾ।
ਤਬ ਮੈਂ ਬੋਲਿਓ ਸਮਝ ਕੇ, ਮਨ ਭਰ ਚਾ ਤੁਮ ਚਰਨ, ਜੰਤੀ ਕੇ ਕਿਆ ਬਸ ਸਹੀ ਕਰਤਾ ਤੁਮਰੀ ਸ਼ਰਨ।
ਰਾਮ ਕੌਰ ਜੀ ਕਹਿੰਦੇ ਨੇ ਕਿ ਫਿਰ ਮੈਂ ਸੂਝ ਬੂਝ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ, ਮਨ ਪਰਚਾ ਤੁਮ ਚਰਨ, ਮੈਂ ਆਖਿਆ ਸੱਚੇ ਪਾਤਸ਼ਾਹ ਜੀ ਮੇਰਾ ਪ੍ਰੇਮ ਆਪ ਦੇ ਚਰਨਾਂ ਦੇ ਨਾਲ ਹੈ। ਜੰਤੀ ਕੇ ਕਿਆ ਬਸ ਸਹੀ ਕਰਤਾ ਤੁਮ ਸ਼ਰਨ, ਸੱਚੇ ਪਾਤਸ਼ਾਹ ਜੀ ਮੈਂ ਤੇ ਇੱਕ ਸਾਜ ਦੀ ਤਰ੍ਹਾਂ ਹਾਂ, ਮੈਂ ਤੇ ਇੱਕ ਵਾਜੇ ਦੀ ਤਰ੍ਹਾਂ ਹਾਂ, ਵਾਜੇ ਦੇ ਹੱਥ ਵਸ ਨਹੀਂ ਹੁੰਦਾ ਕਿ ਉਹਨੇ ਕਿਸ ਤਰ੍ਹਾਂ ਵਜਣਾ ਹੈ। ਭਾਵ ਕੇ ਕਿਸੇ ਵੀ ਵਾਜੇ ਨੂੰ ਵਜਾਉਣ ਵਾਲਾ ਜਿਸ ਤਰ੍ਹਾਂ ਵਜਾਉਂਦਾ ਹੈ ਉਸੇ ਤਰ੍ਹਾਂ ਵੱਜਦਾ ਹੈ। ਕੋਈ ਕਿਸੇ ਵੀ ਪ੍ਰਕਾਰ ਦਾ ਸਾਜ ਵਜਾਉਣਾ ਹੋਵੇ ਤੇ ਜਿਹੜਾ ਸਾਜ ਵਜਾਉਣ ਵਾਲਾ ਹੈ ਉਹਦੇ ਹੱਥ ਦੇ ਵਿੱਚ ਕਲਾ ਹੁੰਦੀ ਹੈ ਕਿ ਕਿੰਨਾ ਸੋਹਣਾ ਜਾਂ ਕਿੰਨਾ ਉਹ ਮਾੜਾ ਵਜਾਉਂਦਾ ਹੈ। ਜਿਸ ਤਰ੍ਹਾਂ ਆਪਾਂ ਪ੍ਰਮਾਣਿਕ ਲੈ ਲਈਏ ਕਿ ਤਬਲਾ ਹੈ, ਤਬਲਾ ਤੇ ਬਹੁਤ ਸਾਰੇ ਲੋਕ ਵਜਾਉਂਦੇ ਨੇ, ਉਸੇ ਹੀ ਤਰ੍ਹਾਂ ਦਾ ਤਬਲਾ ਇੱਕ ਵਿਸ਼ਵ ਪ੍ਰਸਿੱਧ ਉਸਤਾਦ ਵੀ ਵਜਾਉਂਦਾ ਹੈ, ਜ਼ਾਕਿਰ ਹੁਸੈਨ, ਜਿਹੜੇ ਕਿ ਕੋਈ ਸਮਾਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੰਗੀਤ ਪ੍ਰੋਗਰਾਮ ਦੇ ਵਿੱਚ ਵੀ ਆਏ, ਉਹ ਵੀ ਤੇ ਤਬਲਾ ਹੀ ਵਜਾਉਂਦੇ ਸਨ। ਲੱਖਾਂ ਲੋਕ ਤਬਲਾ ਵਜਾਉਂਦੇ ਨੇ, ਪਰ ਜ਼ਾਕਿਰ ਹੁਸੈਨ ਵੀ ਤਬਲਾ ਵਜਾਉਂਦਾ ਹੈ, ਪਰ ਲੱਖਾਂ ਲੋਕਾਂ ਦੇ ਵਜਾਉਣ ਦੇ ਵਿੱਚ ਤੇ ਵਿਸ਼ਵ ਪ੍ਰਸਿੱਧ ਉਸ ਉਸਤਾਦ ਦੇ ਵਜਾਉਣ ਦੇ ਵਿੱਚ ਬੜਾ ਫਰਕ ਹੈ। ਭਾਵ ਕੇ ਤਬਲਾ ਤੇ ਉਹੀ ਹੁੰਦਾ ਹੈ, ਸਾਜ ਤੇ ਉਹੀ ਹੁੰਦਾ ਹੈ, ਪਰ ਵਜਾਉਣ ਵਜਾਉਣ ਦੇ ਵਿੱਚ ਫਰਕ ਹੁੰਦਾ ਹੈ। ਭਾਵ ਕੇ ਵਜਾਉਣ ਵਾਲਾ ਜਿਸ ਤਰ੍ਹਾਂ ਵਜਾਉਂਦਾ ਹੈ ਉਹਦੀ ਕਲਾ ਹੁੰਦੀ ਹੈ। ਸਿਤਾਰ ਤੇ ਬਹੁਤ ਸਾਰੇ ਲੋਕ ਵਜਾਉਂਦੇ ਨੇ। ਵਲਾਇਤ ਖਾਨ ਸਾਹਿਬ ਜਿਹੜੇ ਸਿਤਾਰ ਵਜਾਉਂਦੇ ਸਨ ਉਹ ਵਿਲੱਖਣ ਹੀ ਸਿਤਾਰ ਸੀ। ਇਸੇ ਤਰ੍ਹਾਂ ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਗੁਰਬਖਸ਼ ਸਿੰਘ ਜੀ ਕਹਿੰਦੇ ਨੇ ਰਾਮ ਕੌਰ ਜੀ ਕਿ ਮੈਂ ਤੇ ਇੱਕ ਵੱਜਣ ਵਾਲਾ ਸਾਜ ਹਾਂ, ਮੈਨੂੰ ਜਿਸ ਤਰ੍ਹਾਂ ਵਜਾਉਣ ਵਾਲਾ ਵਜਾਵੇਗਾ ਮੈਂ ਉਸੇ ਤਰ੍ਹਾਂ ਵਜਾਂਗਾ, ਮੇਰੇ ਹੱਥ ਵਿੱਚ ਸੱਚੇ ਪਾਤਸ਼ਾਹ ਜੀ ਕੋਈ ਵੀ ਗੱਲ ਨਹੀਂ ਹੈ। ਸੱਚੇ ਪਾਤਸ਼ਾਹ ਜੀ ਵਾਜੇ ਦੇ ਵੱਸ ਕੁਝ ਵੀ ਨਹੀਂ ਹੁੰਦਾ, ਨਿਸ਼ਚਿਤ ਰੂਪ ਦੇ ਵਿੱਚ ਕਰਤਾਰ ਪਰਮੇਸ਼ਰ ਜਿਸ ਤਰ੍ਹਾਂ ਉਸ ਨੂੰ ਵਜਾਉਂਦਾ ਹੈ ਉਸੇ ਤਰ੍ਹਾਂ ਵੱਜਦਾ ਹੈ। ਮੈਂ ਕਹਿੰਦਾ ਕਿ ਇੱਕ ਸਾਜ ਦੀ ਤਰ੍ਹਾਂ ਹੈ, ਮੇਰਾ ਅਕਾਲ ਪੁਰਖ ਮੇਰਾ ਸਤਿਗੁਰੂ ਜਿਸ ਤਰ੍ਹਾਂ ਮੈਨੂੰ ਤੋੜਦਾ ਹੈ ਮੈਂ ਉਸੇ ਤਰ੍ਹਾਂ ਤੋੜਦਾ ਹੈ। ਭਾਵ ਕਿ ਰਾਮ ਕੌਰ ਜੀ ਸਵਾਲ ਦਾ ਜਵਾਬ ਨਹੀਂ ਦੇਣਾ ਚਾਹੁੰਦੇ, ਉਹ ਸਿਰਫ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਮੈਂ ਤੁਹਾਡੇ ਚਰਨਾਂ ਦਾ ਪ੍ਰੇਮੀ ਹਾਂ, ਮੈਂ ਤੁਹਾਡੇ ਹੁਕਮ ਦੇ ਅਨੁਸਾਰ ਹਾਂ, ਜਿਸ ਤਰ੍ਹਾਂ ਤੋੜਦੇ ਹੋ ਉਸੇ ਤਰ੍ਹਾਂ ਤੁਰਦਾ ਹੈ, ਮੇਰੇ ਆਪਣੇ ਅਖਤਿਆਰ ਕੋਈ ਵੀ ਗੱਲ ਨਹੀਂ। ਆਠ ਪਹਿਰ ਕੀ ਚੇਸ਼ਟਾ ਬੈਠ ਸਮਰ ਪਿਓ ਧਿਆਨ, ਨਾਥ ਹਮਾਰੀ ਕਥ ਕਰ ਤੁਮਰੇ ਹਮਰਾ ਗਿਆਨ। ਕਹਿੰਦਾ ਕਿ ਸਾਡੀ ਕਥਾ ਦੀ ਨੱਥ ਤੁਹਾਡੇ ਹੱਥ ਦੇ ਵਿੱਚ ਹੈ, ਗਿਆਨ ਸਾਡਾ ਤੁਹਾਡਾ ਦਿੱਤਾ ਹੋਇਆ, ਜਾਂ ਫਿਰ ਇਸ ਤੁਕ ਦਾ ਇਹ ਵੀ ਅਰਥ ਲਾਇਆ ਜਾ ਸਕਦਾ ਕਿ ਸਾਡੀ ਨੱਥ ਆਪਦੇ ਕਰ ਭਾਵ ਕੇ ਹੱਥ ਦੇ ਵਿੱਚ ਹੈ ਤੇ ਸਾਡਾ ਕਥਨ ਆਪਦਾ ਬਖਸ਼ਿਆ ਗਿਆਨ ਹੈ, ਗਿਆਨ ਨੂੰ ਕਥਨ ਕਰਨਾ ਹੀ ਮੇਰਾ ਕਰਤੱਵ ਹੈ। ਸੁਣ ਸਾਹਿਬ ਸਿੰਘ ਸੁਣ ਹੱਸੇ ਤਵ ਕਹਿ ਕਰ ਜੋਰ। ਹੁਣ ਰਾਮ ਕੌਰ ਜੀ ਸਾਹਿਬ ਸਿੰਘ ਲਿਖਾਰੀ ਨੂੰ ਲਿਖਾ ਰਹੇ ਨੇ ਸਾਖੀ, ਕਹਿੰਦੇ ਨੇ ਹੇ ਸਾਹਿਬ ਸਿੰਘ ਜੀ ਸੁਣੋ, ਜਦੋਂ ਮੈਂ ਐਸਾ ਬਚਨ ਕੀਤਾ ਤੇ ਸਾਹਿਬ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹੱਸੇ ਤਵ ਕਹਿ ਕਰ ਜੋਰ। ਉਸ ਵੇਲੇ ਰਾਮ ਕੌਰ ਜੀ ਕਹਿੰਦੇ ਨੇ ਹੱਥ ਜੋੜ ਕੇ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਸਭ ਕੋ ਉੱਤਰ ਆਪ ਹੀ ਕਹੀਏ ਸੰਗਤ ਤੋਰ। ਕਹਿੰਦਾ ਕਿ ਮੈਂ ਹੱਥ ਜੋੜ ਕੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ ਜੇਕਰ ਤੁਸੀਂ ਸਾਰੇ ਸਵਾਲ ਕੀਤੇ ਨੇ, ਇਹਨਾਂ ਸਾਰਿਆਂ ਕਵੀਆਂ ਨੇ ਆਪੋ ਆਪਣੀ ਮਤ ਦੇ ਅਨੁਸਾਰ ਸਾਰਿਆਂ ਸਵਾਲਾਂ ਦੇ ਜਵਾਬ ਦਿੱਤੇ ਨੇ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਤੁਸੀਂ ਇਹਨਾਂ ਸਾਰਿਆਂ ਸਵਾਲਾਂ ਦੇ ਜਵਾਬ ਆਪ ਉਚਾਰਨ ਕਰੋ ਕਿ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਕੀ ਕਹਿੰਦੇ। ਬੋਲੇ ਪ੍ਰਭ ਤਵ ਦਿਆਲ ਹੋਏ ਜਨਮ ਜੋਣ ਪ੍ਰਮ ਜੀਵ, ਨਿੰਦਰਾ ਵਸ਼ੀ ਕਾਂਤ ਚਿਤ ਲਖੈ ਪ੍ਰਮੈ ਸੁਪਨੀਵ। ਤੇ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਆਪਣੇ ਹੀ ਕੀਤੇ ਹੋਏ ਸਵਾਲਾਂ ਦਾ ਆਪਣੇ ਸ਼ਬਦਾਂ ਦੇ ਨਾਲ ਜਵਾਬ ਦੇਣਾ ਸ਼ੁਰੂ ਕੀਤਾ। ਇਸ ਜਗ੍ਹਾ ਦੇ ਉੱਤੋਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ 100 ਸਾਖੀ ਗ੍ਰੰਥ ਦੀ 84ਵੀਂ ਸਾਖੀ ਨੂੰ ਪ੍ਰਾਰੰਭ ਕਰਦੇ ਨੇ। ਬੋਲੇ ਪ੍ਰਭ ਤਬ ਦਿਆਲ ਹੋਏ ਜਨਮ ਜੋਣ ਪ੍ਰਮ ਜੀਵ, ਨਿੰਦਰਾ ਵਸ਼ ਇਕਾਂਤ ਚਿਤ ਲਖੈ ਪ੍ਰਮੈ ਸੁਪ ਨੀਵ। ਉਸ ਵੇਲੇ ਸਤਿਗੁਰਾਂ ਨੇ ਆਖਿਆ ਕਿ ਜੋਨੀਆਂ ਦੇ ਵਿੱਚ ਭ੍ਰਮਣ ਤੇ ਅਰ ਇਸ ਜਨਮ ਦੇ ਅੰਦਰ ਦੱਬੇ ਸੰਸਕਾਰ ਨਿੰਦਰਾ ਦੇ ਵਸ ਵਿੱਚ ਪਿਆ, ਜੀਵ ਚਿੱਤ ਦੀ ਇਕਾਂਤ ਲੱਗ ਕੇ ਸੁਪਨੇ ਦੇ ਵਿੱਚ ਉਹ ਦੱਬੇ ਸੰਸਕਾਰ ਪਖਲਾਉਂਦਾ ਹੈ, ਭਾਵ ਇਸ ਜਨਮ ਦੇ ਅਗਲੇ ਜਨਮਾਂ ਦੇ ਚਿੱਤ ਡੂੰਘੇ ਮਨ ਵਿੱਚ ਪਏ ਸੰਸਕਾਰਾਂ ਨੂੰ ਸੁਪਨਿਆਂ ਦੇ ਵਿੱਚ ਲਿਆ ਕੇ ਜੀਵ ਦੇਖਦਾ ਹੈ। ਜਾਂ ਫਿਰ ਇਹਦਾ ਅਰਥ ਇੱਕ ਹੋਰ ਵੀ ਲਾਇਆ ਜਾ ਸਕਦਾ ਹੈ ਕਿ ਜੀਵ ਜਿਵੇਂ ਜਨਮ ਲੈ ਕੇ ਜੂਨਾਂ ਦੇ ਵਿੱਚ ਭਟਕਦਾ ਹੈ, ਤਿਵੇਂ ਨੀਂਦ ਦੇ ਵਸ ਇਕਾਂਤ ਹੋ ਕੇ ਸੁਪਨਿਆਂ ਵਿੱਚ ਆਪ ਨੂੰ ਭਟਕਦਾ ਜਾਣਦਾ ਹੈ ਲੱਗਦਾ ਹੈ। ਤਾਰਾ ਗੁਰਪਤ ਨੀ ਪੁਗੀ ਚੰਦ ਕਾਲ ਖਾ ਦੇਖ, ਪਰ ਨਾਰੀ ਪਰਸਨ ਅਗੀ ਲੋਕ ਦਿਖਾਇਓ ਲੇਖ। ਅੱਗੇ ਸਤਿਗੁਰੂ ਜੀ ਚੰਦਰਮਾ ਵਾਲਾ ਜਿਹੜਾ ਸਵਾਲ ਸੀ ਉਹਦਾ ਜਵਾਬ ਲਿਖਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਬ੍ਰਹਸਪਤੀ ਦੀ ਤਾਰਾ ਨਾਮੇ ਇਸਤਰੀ ਚੰਦਰਮਾ ਨੇ ਭੋਗੀ ਸੀ, ਇਸ ਕਰਕੇ ਚੰਦ ਵਿੱਚ ਕਾਲਕ ਦੇਖੀ ਦੀ ਹੈ, ਪਰ ਨਾਰੀ ਦੇ ਪਰਸਨ ਨਾਲ ਪਾਪੀ ਹੋਇਆ ਚੰਦਰਮਾ ਹੁਣ ਲੋਕਾਂ ਦੇ ਵਿੱਚ ਆਪਣੇ ਪਾਪ ਦਾ ਲੇਖ ਦਿਖਾ ਰਿਹਾ ਹੈ। ਸਤਿਗੁਰਾਂ ਨੇ ਇਸ ਤਰ੍ਹਾਂ ਜਵਾਬ ਦਿੱਤਾ। ਰਾਮ ਲਖਣ ਮ੍ਰਿਗਿਆ ਗਏ ਵਿਛਰੇ ਦੋਨੋਂ ਭਰਾਤ, ਨਿਸ ਗੋਡੇ ਪਗੜੀ ਧਰੀ ਮਿੱਤਰ ਕਹਾਣੀ ਬਾਤ, ਧਿਆਨ ਮਿਲੇ ਪਰਚਾ ਪਗੜ ਵਰ ਦੇਨਾ ਤਬ ਇਹ, ਗੋਡੇ ਪਰ ਦਸਤਾਰ ਧਰ ਪਾਵੈ ਨਿਰ ਦੁਖ ਦੇਹ। ਜਿਹੜੀ ਗੋਡੇ ਤੇ ਪੱਗ ਰੱਖਣ ਦੀ ਗੱਲ ਆਈ ਸੀ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਦਾ ਜਵਾਬ ਦਿੰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਰਾਮ ਲਛਮਣ ਸ਼ਿਕਾਰ ਨੂੰ ਗਏ ਤੇ ਦੋਨੋਂ ਭਾਈ ਆਪਸ ਦੇ ਵਿੱਚ ਵਿਛੜ ਗਏ। ਸਵੇਰੇ ਦੋਵੇਂ ਭਰਾ ਮਿਲ ਪਏ। ਰਾਤ ਨੂੰ ਪਗੜੀ ਦੇ ਪਰਚੇ ਦੀ ਗੱਲ ਬਾਤ ਸੁਣ ਕੇ ਇਹ ਵਰ ਤਦੋਂ ਦਿੱਤਾ ਕਿ ਜੋ ਗੋਡੇ ਉੱਤੇ ਪੱਗ ਰੱਖੇਗਾ ਉਹ ਆਪਣੀ ਦੇਹੀ ਨਿਰਦੁੱਖ ਕਰ ਲਏਗਾ। ਕਥਾ ਇਸ ਤਰ੍ਹਾਂ ਹੈ ਕਿ ਸ਼ਿਕਾਰ ਦੇ ਵਿੱਚ ਮਿਰਗ ਦੇ ਮਗਰ ਰਾਮ ਲਛਮਣ ਜੀ ਨੇ ਘੋੜਾ ਦੌੜਾਇਆ ਤਾਂ ਆਪੋ ਵਿੱਚ ਵਿਛੜ ਗਏ। ਰਾਤ ਨੂੰ ਦੋਵੇਂ ਸੁੱਤੇ ਨਹੀਂ, ਇੱਕ ਰੁੱਖ ਦੇ ਨਾਲ ਢੋ ਲਾ ਕੇ ਗੋਡੇ ਉੱਤੇ ਆਪੋ ਆਪਣੀ ਪੱਗ ਰੱਖ ਕੇ ਬੈਠ ਗਏ ਤੇ ਲਛਮਣ ਜੀ ਪੱਗ ਨੂੰ ਰਾਮ ਸਮਝ ਕੇ ਤੇ ਰਾਮ ਜੀ ਪੱਗ ਨੂੰ ਲਛਮਣ ਸਮਝ ਕੇ ਪੱਗ ਨਾਲ ਸਾਰੀ ਰਾਤ ਗੁਣ ਵਾਰਤਾ ਤੇ ਗੱਲਾਂ ਬਾਤਾਂ ਕਰਦੇ ਰਹੇ। ਸਵੇਰੇ ਦੋਵੇਂ ਭਰਾ ਮਿਲ ਪਏ ਤਾਂ ਪੱਗ ਨਾਲ ਰਾਤ ਦੇ ਪਰਚਾਵੇ ਦੀ ਗੱਲ ਇੱਕ ਦੂਜੇ ਨੂੰ ਦੱਸੀ। ਤਦੋਂ ਇਹ ਵਰਦਾਨ ਦਿੱਤਾ ਭਗਵਾਨ ਨੇ ਕਿ ਜੋ ਗੋਡੇ ਪਰ ਪੱਗ ਧਰੇਗਾ ਉਸਦੀ ਦੇਹ ਦੁੱਖ ਰਹਿਤ ਰਹੇਗੀ। ਇਹ ਜਵਾਬ ਦਿੱਤਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੋਡੇ ਤੇ ਪੱਗ ਰੱਖਣ ਦੇ ਮਤਲਬ ਨੂੰ ਸਤਿਗੁਰਾਂ ਨੇ ਇਸ ਪ੍ਰਕਾਰ ਦੇ ਨਾਲ ਜ਼ਾਹਰ ਕੀਤਾ। ਭੂਤ ਜਾਤ ਪੂ ਪਰ ਜਿਤੇ ਮੂਤਰ ਦੁੱਖ ਮਿਟ ਜਾਏ, ਥੂਕ ਦੀਏ ਸੁਧ ਕਾਏ ਹੋਏ ਪਿੱਛੇ ਸਹੀ ਬਣਾਏ। ਚੀਤਾ ਛੱਡਣ ਤੋਂ ਬਾਅਦ ਜਿਹੜੀ ਥੁੱਕਣ ਦੀ ਗੱਲ ਆਈ ਸੀ ਉਹਦਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਵਾਬ ਦਿੰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਧਰਤੀ ਉੱਤੇ ਜਿੱਥੇ ਕਿਤੇ ਭੂਤ ਜਾਤੀ ਹੋਵੇ ਤੇ ਉੱਥੇ ਪਿਸ਼ਾਬ ਕੋਈ ਕਰ ਬੈਠੇ ਤਾਂ ਉਸਦੇ ਪਿਸ਼ਾਬ ਕਰ ਬੈਠਣ ਦਾ ਦੋਸ਼ ਦੂਰ ਕਰਨ ਦੇ ਲਈ ਪਿਸ਼ਾਬ ਕਰਨ ਮਗਰੋਂ ਥੁੱਕ ਦੇਵੇ, ਪਿੱਛੋਂ ਥੁੱਕ ਦੇਣ ਦੇ ਮਗਰੋਂ ਫਿਰ ਸਹੀ ਬਣਾ ਕੇ ਭਾਵ ਹੱਥ ਆਦਿਕ ਧੋ ਕੇ ਥੁੱਕ ਸੁੱਟਣ ਤੋਂ ਕਰੇ, ਫਿਰ ਸਰੀਰ ਸ਼ੁੱਧ ਹੋ ਜਾਵੇਗਾ। ਸਤਿਗੁਰਾਂ ਨੇ ਇਹ ਬਿਆਨ ਕੀਤਾ।
ਪਾਪ ਗ੍ਰਸੈ ਜਬ ਆਣ ਕੇ ਤ੍ਰਿਸਕਾਰ ਬਿਦ ਆਣ, ਬਿਨਾ ਬੁਲਾਏ ਬੋਲੀਏ ਜਾਂ ਬਿਦ ਭਲੀ ਨਮਾਣ।
ਬਗੈਰ ਮਤਲਬ ਤੋਂ ਬੋਲਣ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਕਿਉਂਕਿ ਸਤਿਗੁਰਾਂ ਨੇ ਬਗੈਰ ਮਤਲਬ ਤੋਂ ਬੋਲਣ ਦਾ ਵੀ ਇੱਕ ਸਵਾਲ ਕੀਤਾ ਸੀ। ਉਹਦੇ ਜਵਾਬ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਪਾਪ ਆ ਕੇ ਗ੍ਰਸਦੇ ਹਨ ਤੇ ਤ੍ਰਿਸਕਾਰ ਦੀ ਵਿਧੀ ਆ ਬਣਦੀ ਹੈ ਤਦੋਂ ਬਿਨਾਂ ਬੁਲਾਏ ਬੋਲੀ ਦਾ ਹੈ, ਇਸ ਵਿਧੀ ਨੂੰ ਚੰਗਾ ਨਾ ਜਾਣੋ। ਭਾਵ ਜਦੋਂ ਬਿਨ ਬੁਲਾਏ ਬੋਲਣ ਨੂੰ ਜੀ ਕਰੇ ਤਾਂ ਸਮਝ ਲਓ ਕਿ ਪਾਪ ਉਦੈ ਹੋਏ ਹਨ ਤੇ ਨਿਰਾਦਰ ਦੀ ਵਿਧੀ ਬਣ ਲੱਗੀ ਹੈ।
ਆਦਿ ਅੰਤ ਰੋਟੀ ਗ੍ਰਹੀ ਦੇਵ ਪਿਤਰ ਹਿਤ ਦੇਨ, ਬੇਦ ਉਕਤ ਤੇ ਧਰਮਵਾਨ ਇੱਕ ਪਿਛਾੜੀ ਲੈਣ।
ਆਟੇ ਦੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਦੇ ਨੇ, ਆਟਾ ਅੱਗੋਂ ਤੋੜ ਕੇ ਪਿੱਛੋਂ ਕਿਉਂ ਲਾਈਦਾ? ਸਤਿਗੁਰਾਂ ਨੇ ਜਵਾਬ ਦਿੱਤਾ, ਗ੍ਰਸਤੀ ਰੋਟੀ ਪਕਾਉਣ ਦੇ ਆਦਿ ਅੰਤ ਦੇ ਵਿੱਚ ਦੋ ਰੋਟੀਆਂ ਦੇਵ ਤੇ ਪਿਤਰਾਂ ਨਿਮਿਤ ਦਿੰਦੇ ਹਨ। ਵੇਦ ਦੀ ਉਕਤੀ ਮੁਜਬ ਚੱਲਣ ਵਾਲੇ ਧਰਮਵਾਨ ਇੱਕ ਪਿਛਲੀ ਰੋਟੀ ਹੀ ਲੈਣ, ਭਾਵ ਇਹ ਹੈ ਕਿ ਤੌਣ ਤੋਂ ਪਹਿਲਾਂ ਟੁਕੜਾ ਜੋ ਤੋੜੀ ਦਾ ਹੈ ਉਹ ਦੇਵ ਭਗਵਾਨ ਨਿਮਿਤ ਹੁੰਦਾ ਹੈ, ਉਸ ਨੂੰ ਪਕਾਉਣ ਵਾਲੀ ਤੌਣ ਦੇ ਪਿੱਛੇ ਲਾ ਦਿੰਦੀ ਹੈ ਕਿ ਛਾਂਦਾ ਦੇਵ ਦਾ ਕੱਟ ਕੇ ਰੱਖ ਲਿਆ ਹੈ, ਫਿਰ ਉਹ ਦੂਸਰਾ ਟੁਕੜਾ ਕੱਟ ਕੇ ਪੇੜਾ ਬਣਾਉਂਦੀ ਹੈ, ਇਹ ਪਿਤਰਾ ਨਿਮਿਤ ਹੁੰਦਾ ਹੈ, ਇਸੇ ਨੂੰ ਹੰਦਾ ਆਖਦੇ ਹਨ ਤੇ ਇਹ ਬ੍ਰਾਹਮਣ ਲੈ ਜਾਂਦਾ ਹੈ। ਪਰ ਜੋ ਆਟਾ ਪਹਿਲੋਂ ਕੱਟ ਕੇ ਤੌਣ ਦੇ ਅੰਤ ਦੇ ਵਿੱਚ ਰੱਖ ਲਿਆ ਜਾਂਦਾ ਹੈ ਇਸ ਦੀ ਰੋਟੀ ਅਖੀਰ ਤੇ ਪੱਕਦੀ ਹੈ, ਇਹ ਸਾਧੂ ਅਭਿਆਕਤ ਧਰਮ ਅਵਲੰਬੀਆਂ ਨੂੰ ਦੇਈਦੀ ਹੈ, ਇਸ ਨੂੰ ਮੰਡਾ ਆਖਦੇ ਹਨ, ਅਰਥਾਤ ਜੋ ਅਭਿਆਸੀ ਲਈ ਮੰਡਨ ਕੀਤਾ ਗਿਆ ਹੈ। ਇਸ ਦੇ ਉੱਤੇ ਲੇਖਕ ਕਹਿੰਦਾ ਹੈ ਕਿ ਪਿਛਲੀ ਰੋਟੀ ਜੋ ਹੈ ਧਰਮਵਾਨ ਉਹ ਅੰਗੀਕਾਰ ਕਰੇ, ਇਹ ਵੇਦ ਦਾ ਹੁਕਮ ਹੈ ਕਿਉਂਕਿ ਉਹ ਈਸ਼ਵਰ ਨਿਮਿਤ ਹੁੰਦੀ ਹੈ। ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਆਟੇ ਵਾਲੇ ਸਵਾਲ ਦਾ ਜਵਾਬ ਦਿੱਤਾ।
ਸ਼ਗਨ ਹੋਏ ਸਭ ਸੂਰ ਦੇਵ ਦਾਹਨੇ ਹੋਏ, ਰਣ ਸ਼ਤਰਨ ਕੋ ਸਾਹਮਣੇ ਕਰੇ ਟੰਕਾਰੀ ਕ੍ਰੋਹ।
ਭਾਵ ਕੇ ਤਨਖ ਦੀ ਟੰਕਾਰ ਕਿਉਂ ਪੈਦਾ ਕੀਤੀ ਜਾਂਦੀ ਹੈ? ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਦਾ ਜਵਾਬ ਦਿੰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜੋ ਰਣ ਵਿਚ ਸ਼ਤਰੂਆਂ ਦੇ ਸਾਹਮਣੇ ਕ੍ਰੋਧ ਦੇ ਵਿਚ ਭਰ ਕੇ ਧਨਕ ਦੀ ਟੰਕਾਰ ਕਰਦਾ ਹੈ, ਉਸ ਸੂਰਮੇ ਦੇ ਸਾਰੇ ਸ਼ੁਭ ਸ਼ਗਨ ਹੋ ਜਾਂਦੇ ਹਨ ਤੇ ਦੇਵ ਉਸ ਦੀ ਸਹਾਈ ਹੋ ਜਾਂਦਾ ਹੈ, ਕਿਉਂਕਿ ਸ਼ਗਨ ਵੇਲੇ ਵੀ ਵਾਜੇ ਦਾ ਸ਼ਬਦ ਹੁੰਦਾ ਹੈ ਤੇ ਦੇਵ ਪੂਜਨ ਵੇਲੇ ਵੀ ਘੜਿਆਲ, ਛੈਣੇ, ਕੈਂਸੀ ਆਦਿ ਦਾ ਸ਼ੁਭ ਸ਼ਬਦ ਹੁੰਦਾ ਹੈ। ਸੋ ਧਨਕ ਦੀ ਟੰਕਾਰ ਦਵਾਲੀ ਅਸਰ ਕਰਦੀ ਹੈ, ਦੋਹਰਾ ਅਸਰ ਕਰਦੀ ਹੈ ਧਨਕ ਦੀ ਟੰਕਾਰ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਸੂਰਮਾ ਪਹਿਲਾਂ ਤੀਰ ਚਲਾਉਣ ਤੋਂ ਖਾਲੀ ਧਨਕ ਦੀ ਟੰਕਾਰ ਪੈਦਾ ਕਰਦਾ।
ਅੱਜ ਮੇਰੇ ਸ਼ਾਹ ਕੀ ਕੰਨਿਆ ਹੋਈ, ਪਿਤਿਆ ਇਸ ਕੋ ਲੈ ਕਰ ਸੋਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਸਾਖੀ ਸੁਣਾਉਣੀ ਸ਼ੁਰੂ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਅਜਮੇਰ ਸ਼ਾਹ ਨਾਂ ਦਾ ਇੱਕ ਰਾਜਾ ਸੀ, ਉਹਦੇ ਘਰ ਇੱਕ ਲੜਕੀ ਪੈਦਾ ਹੋਈ। ਜਦੋਂ ਉਹ ਜਵਾਨ ਹੋਈ, ਪਿਤਾ ਇਸ ਕੋ ਲੈ ਕਰ ਸੋਈ ਤੇ ਪਿਤਾ ਦੀ ਉਸਨੇ ਆਗਿਆ ਲਈ। ਜਦੋਂ ਲੜਕੀ ਜਵਾਨ ਹੋਈ, ਕੀ ਉਸਨੇ ਆਗਿਆ ਲਈ? ਅੱਗੇ ਕਵੀ ਜੀ ਬਿਆਨ ਕਰਦੇ ਨੇ,
ਚਹਿ ਕੰਤ ਕੋ ਕਰਨ ਨਿਹਾਰੈ, ਖੋਜਨ ਕਰੇ ਨਾ ਨਿਸ਼ਚੈ ਤਾਰੈ।
ਜਿਸ ਤਰ੍ਹਾਂ ਦੀ ਪੁਰਾਤਨ ਰੀਤੀ ਸੀ ਕਿ ਕੰਨਿਆਂ ਦਾ ਵਿਆਹ ਮਾਤਾ ਪਿਤਾ ਦੀ ਮਰਜ਼ੀ ਦੇ ਨਾਲ ਹੀ ਹੁੰਦਾ ਸੀ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਜਮੇਰ ਸ਼ਾਹ ਨਾਂ ਦਾ ਜਿਹੜਾ ਰਾਜਾ ਸੀ, ਉਹਦੀ ਲੜਕੀ ਕੰਨਿਆ ਜਦੋਂ ਜਵਾਨ ਹੋਈ ਤੇ ਉਹਨੇ ਆਪਣੇ ਪਿਤਾ ਨੂੰ ਆਖਿਆ, ਅਰਜ ਕੀਤੀ ਕਿ ਪਿਤਾ ਜੀ, ਮੈਂ ਆਪਣਾ ਵਿਆਹ ਆਪਣੀ ਮਰਜ਼ੀ ਦੇ ਨਾਲ ਕਰਾਵਾਂਗੀ, ਭਾਵ ਕਿ ਜਿਹੜੇ ਪੁਰਖ ਨੂੰ, ਜਿਸ ਆਦਮੀ ਨੂੰ ਮੈਂ ਪਸੰਦ ਕਰਾਂਗੀ, ਤੁਸੀਂ ਮੇਰਾ ਵਿਆਹ ਉਹਦੇ ਨਾਲ ਕਰਿਓ। ਖੋਜਨ ਕਰੇ ਨਾ ਨਿਸ਼ਚੈ ਤਾਰੈ, ਭਾਵ ਕਿ ਮੇਰੇ ਵਾਸਤੇ ਤੁਸੀਂ ਕਿਸੇ ਵਰ ਦੀ ਢੂੰਡ ਨਾ ਕਰਨਾ, ਮੈਂ ਆਪਣੇ ਆਪ ਹੀ ਆਪਣਾ ਪਤੀ ਚੁਣਾਂਗੀ। ਇਹ ਆਗਿਆ ਲਈ ਆਪਣੇ ਅਜਮੇਰ ਸ਼ਾਹ ਪਿਤਾ ਤੋਂ ਉਸ ਦੀ ਪੁੱਤਰੀ ਨੇ।
ਤਪ ਬਿਸਾਲ ਕੋ ਤਾਪਤ ਜੋਏ, ਤੇਜ ਸਹਿਤ ਮਮ ਪਤੀ ਹੈ ਸੋਏ।
ਤੇ ਉਸ ਅਜਮੇਰ ਸ਼ਾਹ ਦੀ ਲੜਕੀ ਨੇ, ਭਾਵ ਕਿ ਰਾਜਕੁਮਾਰੀ ਨੇ, ਆਪਣੇ ਮਨ ਦੇ ਵਿੱਚ ਇਹ ਵਿਚਾਰ ਬਣਾਇਆ, ਜਿਹੜਾ ਤਪਸਵੀ ਆਦਮੀ ਹੋਵੇਗਾ ਮੈਂ ਆਪਣਾ ਵਿਆਹ ਉਹਦੇ ਨਾਲ ਕਰਾਵਾਂਗੀ, ਜਿਹਦੇ ਮੱਥੇ ਦੇ ਉੱਤੇ ਤਪ ਦਾ ਤੇਜ ਦਾ ਪ੍ਰਤਾਪ ਹੋਵੇਗਾ, ਮੈਂ ਆਪਣਾ ਪਤੀ ਐਸਾ ਹੀ ਬਣਾਵਾਂਗੀ। ਇਹ ਨਿਸ਼ਚਾ ਧਾਰਨ ਕੀਤਾ ਰਾਜਕੁਮਾਰੀ ਨੇ।
ਖੋਜ ਤਰਹੀ ਵਿਪਰਿਅਕ ਹੇਰਾ, ਜਿਨ ਤਨ ਤਾਪਿਓ ਬਹੁਤ ਬਡੇਰਾ।
ਲੜਕੀ ਨੇ ਆਪਣੇ ਵਰ ਦੀ ਢੂੰਡ ਕਰਨੀ ਸ਼ੁਰੂ ਕਰ ਦਿੱਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਬੜਾ ਉਸਨੇ ਖੋਜਿਆ, ਵਿਪਰਿਅਕ ਹੇਰਾ, ਆਖਰਕਾਰ ਉਸਨੇ ਇੱਕ ਪੰਡਿਤ ਲੜਕੇ ਨੂੰ ਦੇਖਿਆ।
ਜਿਨ ਤਪ ਤਾਪਿਓ ਬਹੁਤ ਬਡੇਰਾ, ਜਿਨੇ ਕੇ ਸਰੀਰ ਦੇ ਕਰਕੇ ਬਹੁਤ ਸਾਰਾ ਤਪ ਤਪਿਆ ਸੀ, ਭਾਵ ਕੇ ਬੜੀ ਤਪੱਸਿਆ ਕੀਤੀ ਸੀ ਉਸ ਪੰਡਿਤ ਲੜਕੇ ਨੇ। ਵੇਦ ਮੰਤਰ ਹਸਤਾਮਲ ਜਾਹੀ, ਦ੍ਰਿੜ ਤਪ ਰਹਿ ਉਛਾ ਬ੍ਰਤ ਮਾਹੀ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵੇਦਾਂ ਦੇ ਮੰਤਰ ਇਸ ਤਰ੍ਹਾਂ ਉਹਨੂੰ ਸਾਰੇ ਦੇ ਸਾਰੇ ਯਾਦ ਸਨ, ਜਿਵੇਂ ਕਿ ਹਥੇਲੀ ਦੇ ਉੱਤੇ ਰੱਖੀ ਹੋਈ ਚੀਜ਼ ਹਰ ਇੱਕ ਨੂੰ ਸਾਫ਼ ਸਾਫ਼ ਦਿਖਾਈ ਦਿੰਦੀ ਹੈ।
ਦ੍ਰਿੜ ਤਪ ਰਹਿ ਉਛਾ ਬ੍ਰਤ ਮਾਹੀ, ਭਾਵ ਕੇ ਦ੍ਰਿੜਤਾ ਦੇ ਨਾਲ ਉਸ ਪੰਡਿਤ ਦੇ ਲੜਕੇ ਨੇ, ਪੰਡਿਤ ਨੇ ਵੱਡਾ ਤਪ ਕੀਤਾ ਸੀ। ਔਰ ਇਸ ਤੋਂ ਇਲਾਵਾ ਜਿਹੜੇ ਦਾਣੇ ਕਿਸਾਨ ਲੈ ਜਾਂਦੇ ਨੇ ਖੇਤ ਦੇ ਵਿੱਚੋਂ ਤੇ ਜਿਹੜੇ ਦਾਣੇ ਬਾਕੀ ਬਚ ਜਾਂਦੇ ਨੇ ਉਹਨਾਂ ਦੇ ਨਾਲ ਹੀ ਉਹ ਗੁਜ਼ਾਰਾ ਕਰਦਾ ਸੀ, ਇੰਨੀ ਗਰੀਬੀ ਦੀ ਹਾਲਤ ਸੀ। ਰਾਹ ਕਿਰਖੀ ਬਾੜ ਲੈ ਜਾਵੇ, ਬੀਨ ਬੀਨ ਦਾਣੇ ਤਹਿ ਲਿਆਵੇ।
ਭਾਵ ਕੇ ਜਦੋਂ ਕਿਸਾਨ ਆਪਣੀ ਕ੍ਰਿਖੀ ਨੂੰ, ਭਾਵ ਕੇ ਫਸਲ ਨੂੰ ਵੱਢ ਕੇ ਲੈ ਜਾਂਦਾ ਸੀ ਤੇ ਜਿਹੜੇ ਦਾਣੇ ਡਿੱਗ ਜਾਂਦੇ ਸਨ ਖੇਤ ਦੇ ਵਿੱਚ, ਉਹਨਾਂ ਨੂੰ ਚੁਣ ਚੁਣ ਕੇ ਉਹ ਲਿਆਇਆ ਕਰਦਾ ਸੀ, ਉਸੇ ਦੇ ਨਾਲ ਹੀ ਗੁਜ਼ਾਰਾ ਚੱਲਦਾ ਸੀ।
ਖਾਏ ਨਿਰਵਾਹਣ ਕਰੈ ਸਰੀਰ, ਬੇਦ ਖੜੰਗਣ ਥਿਤ ਚਿਤ ਤੀਰ।
ਉਹਨਾਂ ਨੂੰ ਖਾ ਕੇ ਆਪਣੇ ਸਰੀਰ ਦਾ ਨਿਰਵਾਹ ਕਰਦਾ ਸੀ।
ਵੇਦ ਖੜੰਗਣ ਥਿਤ ਚਿਤ ਧੀਰ,
ਵੇਦ ਦੇ ਖੱਟ ਅੰਗ ਪੜਦਾ ਸੀ ਤੇ ਚਿਤ ਦੇ ਵਿੱਚ ਧੀਰੀ ਨੂੰ ਧਾਰਨ ਕਰਕੇ ਉਹ ਬ੍ਰਾਹਮਣ ਰੱਖਦਾ ਸੀ।
ਤਿਸ ਬਿਲੋ ਕੀ ਅਜਮੇਰ ਕੁਮਾਰੀ, ਤਪ ਵਿਸਾਲ ਕੀ ਨਿਦ ਜਨ ਪਾਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਜਮੇਰ ਸ਼ਾਹ ਦੀ ਲੜਕੀ ਨੇ, ਭਾਵ ਕੇ ਰਾਜਕੁਮਾਰੀ ਨੇ ਉਸ ਪੰਡਿਤ ਨੂੰ ਦੇਖਿਆ ਜਿਨੇ ਬਹੁਤ ਵੱਡਾ ਤਪ ਕੀਤਾ ਸੀ ਤੇ ਤਪ ਦਾ ਤੇਜ ਉਹਦੇ ਮੱਥੇ ਦੇ ਉੱਤੇ ਪ੍ਰਕਾਸ਼ਮਾਨ ਸੀ।
ਬੁੱਧ ਬਲ ਤੇ ਕਰ ਬਿਮਦ ਉਪਾਇਆ, ਤਿਸੀ ਬਿਪਰਸੋਂ ਵਿਆਹ ਕਰਾਇਆ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਸ ਪੰਡਿਤ ਨੂੰ ਰਾਜਕੁਮਾਰੀ ਨੇ ਆਖਿਆ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਹੈ, ਪਰ ਪੰਡਿਤ ਨੇ ਇਨਕਾਰ ਕਰ ਦਿੱਤਾ। ਉਹ ਕਹਿੰਦਾ ਕਿ ਮੇਰੀ ਵਿਆਹ ਕਰਾਉਣ ਦੇ ਵਿੱਚ ਕੋਈ ਰੁਚੀ ਨਹੀਂ ਹੈ, ਮੈਂ ਗ੍ਰਸਤ ਮਾਰਗ ਨੂੰ ਧਾਰਨ ਕਰਨਾ ਨਹੀਂ ਚਾਹੁੰਦਾ। ਪਰ ਰਾਜਕੁਮਾਰੀ ਨੇ ਜਿਹੜਾ ਪ੍ਰਣ ਕੀਤਾ ਸੀ ਕਿ ਐਸੇ ਹੀ ਪੰਡਿਤ ਦੇ ਨਾਲ ਮੈਂ ਵਿਆਹ ਕਰਾਵਾਂਗੀ, ਉਸ ਨੇ ਆਪਣੇ ਹੱਠ ਨੂੰ ਪੂਰਾ ਕੀਤਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬੁੱਧੀ ਬਲ ਤੇ ਕਰ ਬਿਵਦ ਉਪਾਇਆ। ਰਾਜਕੁਮਾਰੀ ਸੀ, ਇਸ ਤੋਂ ਇਲਾਵਾ ਬੁੱਧੀ ਵੀ ਸੀ। ਕਹਿੰਦੇ ਨੇ ਬੁੱਧੀ ਦੇ ਨਾਲ ਤੇ ਆਪਣੇ ਪਿਤਾ ਦੀ ਰਾਜਸੀ ਤਾਕਤ ਦੇ ਨਾਲ ਅਨੇਕਾਂ ਪ੍ਰਕਾਰ ਦੇ ਉਪਾਅ ਕਰਕੇ ਤਿਸੀ ਬਿਪਰਸੋਂ ਵਿਆਹ ਕਰਾਇਆ, ਭਾਵ ਕੇ ਜਬਰਦਸਤੀ ਰਾਜਕੁਮਾਰੀ ਨੇ ਉਸ ਪੰਡਿਤ ਦੇ ਨਾਲ ਆਪਣਾ ਵਿਆਹ ਕਰਵਾਇਆ, ਕਿਉਂਕਿ ਰਾਜਾ ਪਿਤਾ ਸੀ।
ਦਿਜ ਬਰ ਕੇ ਔਰ ਅਤ ਦੁਚਤਾਈ, ਮੈਥਨ ਕਰੇ ਧਰਮ ਬਿਨ ਸਾਈ।
ਜਿਸ ਤਰ੍ਹਾਂ ਰਾਜਕੁਮਾਰੀ ਨੇ ਪ੍ਰਣ ਕੀਤਾ ਸੀ ਕਿ ਤਪਸਵੀ ਆਦਮੀ ਦੇ ਨਾਲ ਹੀ ਵਿਆਹ ਕਰਾਵਾਂਗੀ, ਇਸੇ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਸ ਪੰਡਿਤ ਨੇ ਵੀ ਪ੍ਰਣ ਕੀਤਾ ਹੋਇਆ ਸੀ ਕਿ ਮੈਂ ਗ੍ਰਸਤ ਮਾਰਗ ਨੂੰ ਧਾਰਨ ਨਹੀਂ ਕਰਾਂਗਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਜਬਰਦਸਤੀ ਵਿਆਹ ਕਰਵਾ ਲਿਆ ਤੇ ਫੇਰ ਬੜਾ ਦੁਚਿੱਤੀ ਦੇ ਵਿੱਚ ਉਹ ਪੰਡਿਤ ਫਸਿਆ। ਮੈਥਨ ਕਰੇ ਧਰਮ ਬਿਨ ਸਾਈ, ਉਸ ਪੰਡਿਤ ਨੇ ਸੋਚਿਆ ਕਿ ਜੇਕਰ ਮੈਂ ਗ੍ਰਸਤ ਕਰਾਂਗਾ ਤੇ ਮੇਰਾ ਧਰਮ ਵਿਨਾਸ਼ ਹੋ ਜਾਏਗਾ, ਖਤਮ ਹੋ ਜਾਏਗਾ।
ਪਾ ਜੋ ਜਾਏ ਨ ਕਿਸ ਹੋ ਦੇਸ਼, ਇਨਕੀ ਗਮਤਾ ਥਾਣ ਅਸ਼ੇਸ਼।
ਉਸ ਪੰਡਿਤ ਨੇ ਵਿਚਾਰ ਬਣਾਇਆ ਕਿ ਮੈਂ ਦੌੜ ਜਾਂਦਾ ਹਾਂ, ਚੋਰੀ ਨਿਕਲ ਜਾਂਦਾ ਹਾਂ ਕਿਤੇ ਦੂਰ। ਫੇਰ ਪੰਡਿਤ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਆਖਰਕਾਰ ਜਾਵਾਂਗਾ ਕਿੱਥੇ, ਸਾਰਾ ਦੇਸ਼ ਰਾਜੇ ਦੇ ਅਧਿਕਾਰ ਦੇ ਵਿੱਚ ਹੈ। ਇਨਹੋ ਗਮਤਾ ਥਾਣ ਅਸ਼ੇਸ਼, ਭਾਵ ਕੇ ਦੇਸ਼ ਦੇ ਵਿੱਚੋਂ ਰਾਜਾ ਆਪਣੇ ਹੁਕਮ ਦੇ ਨਾਲ ਮੈਨੂੰ ਲੱਭ ਕੇ ਲੈ ਆਵੇਗਾ, ਦੰਡ ਵੀ ਦਿੱਤਾ ਜਾਵੇਗਾ, ਇਸ ਕਰਕੇ ਮੈਂ ਭੱਜ ਕੇ ਕਿਤੇ ਜਾ ਵੀ ਨਹੀਂ ਸਕਦਾ। ਬੜੀਆਂ ਸੋਚਾਂ ਸੋਚੀਆਂ ਪੰਡਿਤ ਨੇ।
ਰਾਹੇ ਵਿਚਾਰਤ ਬਸ ਨ ਬਸਾਇਓ, ਪਕਰ ਮਲੇਛਣ ਸਦਨ ਸੁਆਇਓ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੰਡਿਤ ਨੇ ਬੜੀਆਂ ਵਿਚਾਰਾਂ ਕੀਤੀਆਂ, ਪਰ ਕੋਈ ਵੀ ਵਿਚਾਰ ਉਹਨੂੰ ਕਾਮਯਾਬ ਸਿੱਧ ਹੁੰਦੀ ਹੋਈ ਨਾ ਦਿਸੀ। ਆਖਰਕਾਰ ਉਹਨਾਂ ਮਲੇਛਾਂ ਨੇ, ਭਾਵ ਕੇ ਪਾਪੀਆਂ ਨੇ, ਪਕਰ ਮਲੇਛਣ ਸਦਨ ਸਵਾਇਓ, ਭਾਵ ਕੇ ਜਬਰਦਸਤੀ ਲੜਕੀ ਦੇ ਕਮਰੇ ਦੇ ਵਿੱਚ ਉਸ ਪੰਡਿਤ ਨੂੰ ਵਾੜ ਦਿੱਤਾ, ਕਿਉਂਕਿ ਦੋਵਾਂ ਦਾ ਵਿਆਹ ਪਹਿਲਾਂ ਹੀ ਹੋ ਚੁੱਕਾ ਸੀ। ਪੰਡਿਤ ਨਹੀਂ ਸੀ ਚਾਹੁੰਦਾ ਇਸ ਵਿਆਹ ਨੂੰ, ਪਰ ਜਬਰਦਸਤੀ ਕਰਵਾ ਲਿਆ ਗਿਆ ਸੀ। ਆਖਰਕਾਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਬਰਦਸਤੀ ਕਮਰੇ ਦੇ ਵਿੱਚ ਵਾੜ ਕੇ ਬਾਹਰੋਂ ਤਾਲਾ ਲਾ ਦਿੱਤਾ, ਜਿਸ ਕਮਰੇ ਦੇ ਵਿੱਚ ਉਹਦੀ ਘਰਵਾਲੀ ਰਾਜਕੁਮਾਰੀ ਸੀ। ਇਸ ਤਰੀਕੇ ਦੀ ਵਾਰਤਾ ਇੱਕ ਸਾਖੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਸੁਣਾ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਅਗਲੀ ਕਥਾ ਨੂੰ ਜਿਸ ਤਰੀਕੇ ਦੇ ਨਾਲ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਏ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ